ವಂದೋತ ವಂದನಕಬಾರ ಸರ್ವಕಲಾ ಸಮರಾಥ ದೋಲನ ತೇರಾಖೋ ಪ್ರಭು ನಾನಕ ದೇ ಕರಹಾಥ ಜಾಹಿ ಕುಲತೆ ಪ್ರಗಟ ಹೋಯ ತಾಹಿ ಕುಲ ಕೋ ನಾಮ ದಸ ಗುರಿಂದ ಕೋ ಮೇರಿ ಹೈ ಪರ ನಾಮ
ਹੈ ਸਰਬ ਕਲਾ ਸਮਰੱਥ ਸਦਾ ਜਿਸ ਦਾ ਸਭੀ ਉੱਪਰ ਹੱਥ ਸਦਾ ਹਾਜ਼ਰ ਹਰ ਦਮ ਹਰ ਵੱਥ ਸਦਾ ਜਿਸ ਦੇ ਸਭ ਜੀਵ ਜਿਸ ਦੇ ਸਭ ਜੀਵ ਭਿਖਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਜਿਸ ਦਾ ਨਾ ਪਾਰਾ ਵਾਰ ਕੋਈ ਨਹੀਂ ਆਦੇ ਅੰਤ ਵਿੱਚ ਕਾਰ ਕੋਈ ਨਾ ਚੱਕਰ ਨਾ ਚੇਨ ਆਕਾਰ ਕੋਈ ਨਾ ਮਾਤ ਪਿਤਾ ਸੁਤ ਨਾ ਮਾਤ ਪਿਤਾ ਸੁਤ ਨਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਸਚ ਖੰਡ ਅਖੰਡ ਗਿਰਾਂ ਜੀ ਦਾ ਸਚ ਚੇਤ ਆਨੰਦ ਹੈ ਨਾ ਜੀ ਦਾ ਉੱਚੇ ਤੋਂ ਉੱਚਾ ਥਾਂ ਜੀ ਦਾ ਜਿਸ ਨੀਚੇ ਸਭ ਜਿਸ ਨੀਚੇ ਸਭ ਦਰਬਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਜਿਸ ਦਾ ਫੁਰਨਾ ਸਵਤਾਰ ਕਰੇ ਉਤਪਤ ਪਾਲਣ ਸੰਘਾਰ ਕਰੇ ਇੱਕ ਛਿਣ ਮਿੰਟਾ ਉਸਾਰ ਕਰੇ ਜਿਸ ਖੇਲ ਅਜੀਬ ਜਿਸ ਖੇਲ ਅਜੀਬ ਖਲਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਜਿਸ ਲੱਖ ਆਕਾਸ਼ ਪਤਾਲ ਰਚੇ ਅਗਨੀ ਤੇ ਪਵਨਾ ਤਾਲ ਰਚੇ ਚੰਨ ਤਾਰੇ ਸੂਰ ਕਮਾਲ ਰਚੇ ਵਾਹ ਕੀਤੀ ਚਿੱਤਰ ਵਾਹ ਕੀਤੀ ਚਿੱਤਰਕਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਰਚਨਾ ਵੀ ਢੰਗ ਕਮਾਲ ਦਏ ਆਂਡੇ ਵਿੱਚ ਪੰਛੀ ਪਾਲ ਦਏ ਤੇ ਮਾਤ ਗਰਭ ਵਿੱਚ ਪਾਲ ਦਏ ਜੇ ਸਿਰ ਜੀ ਖਾਣੀ ਜੇ ਸਿਰ ਜੀ ਖਾਣੀ ਚਾਲੀਏ ਉਸ ਨੂੰ ਪ੍ਰਣਾਮ ਹਮਾਰੀਏ
ਜੋ ਵੱਡਾ ਦਤਾਰ ਕਹਾਉਂਦਾ ਏ ਜਲ ਥਲ ਮੇ ਰਿਜਕ ਪਚਾਉਂਦਾ ਏ ਨਾ ਕਿਸੇ ਦਾ ਡੰਗ ਅਕਾਉਂਦਾ ਏ ਜੋ ਆਪ ਖੁੱਟ ਜੋ ਆਪ ਖੁੱਟ ਭੰਡਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਵਾਸੀ ਮਸਜਿਦ ਮੰਦਰ ਦਾ ਜਾਂ ਗੁਫਾ ਤਪੂ ਬਣਕੰਦਰ ਦਾ ਹੈ ਮਹਿਰ ਮਮਾਨ ਖੇ ਅੰਦਰ ਦਾ ਸ਼ੁੱਧ ਹਿਰਦਾ ਜੀ ਦੀ ਸ਼ੁੱਧ ਹਿਰਦਾ ਜੀ ਦੀ ਅਟਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਜੋ ਪੈਂਦ ਸੱਚ ਪਛਾਕ ਸਦਾ ਤੇ ਪਿਆਰ ਹੈ ਜਿਸ ਦਾ ਵਾਕ ਸਦਾ ਵੇਖਣ ਤੋਂ ਰਹਿੰਦਾ ਪਾਕ ਸਦਾ ਨਾ ਕੋਨ ਮੋਨ ਜੱਟ ਨਾ ਕੋਨ ਮੋਨ ਜੱਟ ਤਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਜੋ ਮੂਲ ਮੈਂ ਬਾਸ ਬਸਾਇਆ ਏ ਕਾਸ਼ਟ ਮੈਂ ਅਗਨ ਛਪਾਇਆ ਏ ਜੋ ਦੂਧ ਮੈਂ ਕਿਰਤ ਸਮਾਇਆ ਏ ਓ ਰਵਿਆ ਵਿੱਚ ਇਉਂ ਰਵਿਆ ਵਿੱਚ ਸੰਸਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਜਿਸ ਨੂੰ ਪਾਲੇ ਸ਼ਿਵ ਪਾਰਵਤੀ ਵਿਸ਼ਨੂੰ ਬ੍ਰਹਮਾ ਨਹੀਂ ਪਾਈ ਗਤੀ ਮੂਸਾ ਨਾ ਚੱਲੀ ਝਲਕਰਤੀ ਲੱਖ ਕੋਟਨ ਕੋਟ ਲੱਖ ਕੋਟਨ ਕੋਟ ਉਜਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਮਾਸੀ ਮਸਜਿਦ ਮੰਦਰ ਦਾ ਨਾ ਗੁਫਾ ਤਪੋ ਬਣਕੰਦਰ ਦਾ ਹੈ ਮਹਿਰਮ ਮਾਨੁਖੇ ਅੰਦਰ ਦਾ ਸ਼ੁੱਧ ਹਿਰਦਾ ਜੀ ਦੀ ਸ਼ੁੱਧ ਹਿਰਦਾ ਜੀ ਦੀ ਅਟਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਲੱਭਦਾ ਨਹੀਂ ਪੇਖੀ ਪਾਰਿਆਂ ਨੂੰ ਸੁਣਦਾ ਨਹੀਂ ਉੱਚਿਆਂ ਨਾਰਿਆਂ ਨੂੰ ਥੰਮ ਪਾੜ ਕੇ ਮਿਲੇ ਪਿਆਰਿਆਂ ਨੂੰ ਕਰ ਦੋਖੀ ਦੁਸ਼ਟ ਸੰਘਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਵਲਿਆ ਤੋਂ ਵਲਿਆ ਜਾਂਦਾ ਨਹੀਂ ਛਲਿਆਂ ਤੋਂ ਛਲਿਆ ਜਾਂਦਾ ਨਹੀਂ ਬਲੀਆਂ ਤੋਂ ਠੱਲਿਆ ਜਾਂਦਾ ਨਹੀਂ ਜੋ ਆਪ ਅਜਿੱਤ ਜੋ ਆਪ ਅਜਿੱਤ ਖਡਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਲੱਭਦਾ ਨਹੀਂ ਪੇਖੀ ਪਾਰਿਆਂ ਨੂੰ ਸੁਣਦਾ ਨਹੀਂ ਉੱਚਿਆਂ ਨਾਰਿਆਂ ਨੂੰ ਥੰਮ ਪਾੜ ਕੇ ਮਿਲੇ ਪਿਆਰਿਆਂ ਨੂੰ ਕਰ ਦੋਖੀ ਦੁਸ਼ਟ ਸੰਘਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਪੜਕੀ ਫਿਰੇ ਲੁਕਾਈਏ ਜੀਵਨ ਦੀ ਸਾਰ ਨਾ ਪਾਈਏ ਮੈਂ ਮੇਰੀ ਜਿਨੇ ਗਵਾਈਏ ਉਸ ਦੇ ਨਾਲ ਜਿਸ ਦੀ ਯਾਰੀਏ ਉਸ ਨੂੰ ਪ੍ਰਣਾਮ ਹਮਾਰੀਏ ਉਸ ਨੂੰ ਪ੍ਰਣਾਮ ਹਮਾਰੀਏ
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਨਮਾਨਯੋਗ ਸਤਸੰਗੀਓ ਆਪਣੀ ਆਪਣੀ ਰਸਨਾ ਪਵਿੱਤਰ ਕਰੀਏ सारे ही गज के आखिए धन श्री सतगुरु राम सिंह जी महाराज।
धन श्री सतगुरु राम सिंह जी महाराज।
फिर रसना पवित्र करिए ते आखिए धन श्री सतगुरु जगजीत सिंह जी।
धन श्री सतगुरु जगजीत सिंह जी।
इस सड़दी बलदी मायक दुनिया विचों आप शांति प्राप्त करने वास्ते सतगुरु की सत्संग की शरण लेंदे हो ते इत्थे आके इंसान मनो सत्संगत करे मनो करके मन करके ते शांति प्राप्त हो ही जाती है। ते जे मन किते होवे सुरती किते होवे ते बैठा ही साहिब गुरु गोबिंद सिंह पातशाह का एक इतिहास विच जिक्र आउंदा है। उन्हां कई बार जदों संगत वल वेखना चार चफेरे ते आखना गैर हाजर हाजर ते हाजर गैर हाजर। एक बार संगत आख्या पातशाह तुसीं इह की आंदे हो? साहब कहिंदे ने जिहड़े शरीर करके इत्थे बैठे होए ने ते मन भौंदा फिरदा है मन विच कपट है लोभ है लालच है ते लोभ लालची कपटी मन की करदा है कब हूं ये मन ऊब चढ़ता है टिकदा नहीं कब हूं जाए प्याले लोभी जीड़ा थिरना रहता है चारे कुंडा पाले टिकदा नहीं ओ हाजर भी गैर हाजर ने ते जिहड़े घर बैठे आ किसे वजह करके कारण करके शरीर की कमजोरी करके जां होर किसे कारण करके हाजरी भर सकदे इत्थे उन्हां दा मन इत्थे है ओ गैर हाजर भी हाजर ने। सो सब तो पहली अर्ज है भी आपां हाजरी लवाईए जिवें शरीर करके इत्थे बैठे आ मन करके भी इत्थे ही बहीए। सो ख्याल दियो मार्च करन लगा है कबीर साहब दा एक श्लोक अर्ज करन लगा है। कबीर धरती अर आकाश में दवाए तू बरी अबद ओ माया जिहदे बारे गुरु साहब भी लिखते ने एक माई जुगत व्याई तीन चेले प्रवान एक संसारी एक भंडारी एक लाए दी बाण। जिस माया ने त्रिलोकी रची है जिहड़ी त्रिलोकी विच प्रविरत है ते जिन्हें सारिया मना ते काबू पाया होया है उस माया बारे कबीर लिख साहब लिखते ने कबीर धरती अर आकाश में दवाए तू बरी अबद खट दर्शन संसे परे अर चौरासी सिद्ध। कहिंदा बड़े बड़े चंगे भेख जिहड़े अपने आप नूं दुनिया तो पजाउंदे ने वह भी तू काबू कीते ने उन्हां नूं भी आपो विच टकराया होया है। एक सां गुरु के साहब कहिंदे ने माया ऐसी मोहिणी पाई जेते जी तेते डैक आई। जिन्नी दुनिया लोक परलोक विच सारी आपो विच टकराई हुई है इस माया ने ते मैं इहदे उत्ते ही थोड़ा जिहा समां तुहाडे सामने अर्जा करनी है। धीर मल ने सतवें पातशाह गुरु हर राय साहिब ते अर्जी पाई। धीर मल वड्डा भरा सी भी हक मेरा है ते मेरे प्यो ने मेरे बाबे ने इहनू दे दिता है। प्यो ते गुजर गया ही बाबा गुरदित्ता बाबे ने छोटे नूं दे दिता है मेरा हक मैनूं मिलना चाहिए। सतारवीं सदी आरंभ हो गई औरंगजेब दिल्ली की गद्दी ते बह गया। औरंगजेब ने सुनिया कल्या भई जां ते विखाओ करामात जां पेशी दिओ आके। गुरु साहिबां ने गुरु हर राय साहब ने अपने वड्डे पुत्र राम राय नूं भेजिया 72 ਕਰਾਮਾਤਾਂ ਦੇ ਕੇ ਜਿਹੜੀਆਂ ਉਹਨੇ ਵਿਖਾਈਆਂ, ਬੜੀ ਲੰਮੀ ਕਥਾ ਹੈ। ਧੀਰ ਮੱਲ ਨੇ ਡੀਕ ਡੀਕ ਕੇ ਫੇਰ ਆਖਿਆ, ਉਹਨਾਂ ਆਖਿਆ ਕਰਾਮਾਤਾਂ ਨਾਲ ਨੀ ਮੇਰੀ ਮੇਰਾ ਘਰ ਪੂਰਾ ਹੁੰਦਾ। ਧੀਰ ਮੱਲ ਨੇ, ਤੂੰ ਨਾ ਦੱਸ, ਕਰਾਮਾਤਾਂ ਨਾਲ ਨੀ ਮੇਰਾ ਘਰ ਪੂਰਾ ਹੁੰਦਾ, ਮੈਨੂੰ ਕੋਈ ਫੈਸਲਾ ਲੈ ਕੇ ਦਿਓ। ਔਰੰਗਜ਼ੇਬ ਕਹਿਣ ਲੱਗਾ ਭਾਈ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਦੇ ਹਾਂ, ਤੇ ਗੁਰੂ ਅਰ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਹੀ ਕਹਿਣ ਲੱਗੇ ਮੈਂ ਸਰੀਰ ਛੱਡ ਦੇਣਾ, ਮੈਂ ਉਹਦੇ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਤੇ ਸਰੀਰ ਛੱਡ ਦਿੱਤਾ ਛੋਟੇ ਪੁੱਤਰ ਨੂੰ। ਹਰਕ੍ਰਿਸ਼ਨ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ, ਤੇ 5 ਸਾਲ ਦਾ ਸੀ, ਵੱਡੇ ਨੂੰ ਕਿਉਂ ਨਾ ਦਿੱਤੀ ਜਿਹਨੂੰ 72 ਕਰਾਮਾਤਾਂ ਦੇ ਕੇ ਦਿੱਲੀ ਘੱਲਿਆ ਸੀ, ਉਹਨੂੰ ਗੱਦੀ ਇਸ ਕਰਕੇ ਨਾ ਦਿੱਤੀ ਜਦੋਂ ਕਾਜ਼ੀਆਂ ਨੇ ਆਖਿਆ ਨਾ ਇਹਨਾਂ ਦਾ ਜਿਹੜਾ ਪੂਜਨੀਕ ਗ੍ਰੰਥ ਹੈ ਉਹਦੇ ਵਿੱਚ ਇਸਲਾਮ ਧਰਮ ਦੀ ਨਿੰਦਿਆ ਹੈ, ਤੇ ਉਹਨਾਂ ਦੇ ਕਹਿ ਅਨੁਸਾਰ ਔਰੰਗਜ਼ੇਬ ਨੇ ਰਾਮ ਰਾਏ ਤੇ ਸਵਾਲ ਕੀਤਾ ਵੀ ਜਿਹੜਾ ਤੁਹਾਡੇ ਗ੍ਰੰਥ ਵਿੱਚ ਲਿਖਿਆ ਹੈ ਮਿੱਟੀ ਮੁਸਲਮਾਨ ਦੀ ਪੇੜੇ ਪਈ ਘਮਿਆਰ, ਗੱਲਾਂ ਤੇ ਖੁਲਾਸੇ ਵਾਲੀਆਂ ਪਰ ਮੈਂ ਜਲਦੀ ਜਲਦੀ ਕਰੀ ਜਾਂਦਾ, ਇਹ ਕਿਵੇਂ ਹੈ? ਤੂੰ ਆਂਦਾ ਜੀ ਲਿਖਣ ਵਾਲੇ ਦੀ ਗਲਤੀ ਹੈ, ਤੇ ਇਹ ਏਦਾਂ ਨਹੀਂ ਗਈ, ਮਿੱਟੀ ਬੇਈਮਾਨ ਦੀ ਪੇੜੇ ਪਈ ਘਮਿਆਰ, ਗੁਰੂ ਸਾਹਿਬਾਂ ਤੇ ਏਦਾਂ ਉਚਾਰਿਆ ਸੀ, ਗੁਰੂ ਸਾਹਿਬਾਂ ਤੇ ਏਦਾਂ ਉਚਾਰਿਆ ਸੀ। ਪਤਾ ਲੱਗਾ ਰਾਏ ਸਾਹਿਬ ਨੂੰ, ਕਹਿਣ ਲੱਗੇ ਰਾਮ ਰਾਏ ਮੇਰੇ ਮੱਥੇ ਨਾ ਲੱਗੇ, ਇਸ ਕਰਕੇ ਰਾਮ ਰਾਏ ਨੂੰ ਗੁਰਿਆਈ ਗੱਦੀ ਨਹੀਂ ਦਿੱਤੀ। ਤੇ ਸੁਣੋ ਇਸ ਕਵਿਤਾ ਵਿੱਚ ਗੁਰੂ ਅਰ ਰਾਏ ਸਾਹਿਬ ਨੇ ਕੀ ਕਿਹਾ ਵੀ ਉਹ ਗੁਰੂ ਘਰ ਦਾ ਬੇਮੁਖ ਹੈ, ਉਹ ਇੱਥੇ ਨਾ ਆਵੇ।
ਰਾਮ ਰਾਏ ਨੇ ਗੁਰਬਾਣੀ ਦੇ ਬੋਲ ਅੱਖਰ ਬਦਲਾਏ, ਹਰ ਰਾਏ ਸਤਿਗੁਰੂ ਜੀ ਸੁਣ ਕੇ ਡਾਡੇ ਰੋਹ ਵਿੱਚ ਆਏ, ਮਿੱਟੀ ਮੁਸਲਮਾਨ ਦੀ ਥਾਂ ਤੇ ਬੇਈਮਾਨ ਬਦਲਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਬਾਣੀ ਗੁਰੂ ਗੁਰੂ ਹੈ ਬਾਣੀ ਇਹਦੇ ਤੁਲ ਨਾ ਕੋਈ, ਲਗ ਮਾਤਰ ਦਾ ਫਰਕ ਜੋ ਪਾਵੇ ਉਸ ਨੂੰ ਮਿਲੇ ਨਾ ਟੋਈ, ਰਾਮ ਰਾਏ ਨੇ ਸਾਰ ਨ ਜਾਣੀ ਮਾਰ ਲਿਆ ਮੋਹ ਮਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਰੱਬੀ ਹੁਕਮ ਪਵਿੱਤਰ ਰੱਬੀ ਹੁਕਮ ਅਨਾਦੀ ਬਾਣੀ ਗੁਰਮੁਖ ਹਰਦੇ ਸਮਾਣੀ, ਰਿੱਤ ਸਿੱਧ ਮੁਕਤੀ ਦੀ ਦਾਤੀ ਹੈ ਰਤਨਾ ਦੀ ਖਾਣੀ, ਗੁਰ ਬਾਣੀ ਜੋ ਹਰਦੇ ਵਸਾਵੇ ਫਲ ਪਾਵੇ ਮਨ ਪਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਤਾਰਾਂ ਰਾਣੀ ਨੇ ਪਾਈਆਂ ਸੀ ਤਾਰਾਂ ਰਾਣੀ ਨੇ ਪਾਈਆਂ ਸੀ ਗੁਰਬਾਣੀ ਦੀਆਂ ਸਾਰਾਂ, ਸੈਣ ਨਾਈ ਨੂੰ ਸ਼ਹਿਰ ਦੇ ਰਾਜੇ ਕੀਤੀਆਂ ਨਮਸਕਾਰਾਂ, ਅਰਥ ਤੇ ਕਾਮ ਮੋਖ ਹੈ ਸਭ ਕੁਝ ਇਸ ਦੀ ਸਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਚਾਰੇ ਯੁਗ ਕੀ ਨਾਮ ਬਾਣੀ ਨੂੰ ਵੇਦ ਪੁਰਾਣ ਨਗਾਉਂਦੇ, ਹਾਂਜੀ ਵੇਦ ਪੁਰਾਣ ਨਗਾਉਂਦੇ, ਮਹਿਮਾ ਗੁਰ ਪਰਮੇਸ਼ਰ ਦੀ ਕਾ ਫਲ ਪਾਉਂਦੇ ਮਨ ਪਾਉਂਦੇ, ਜਿਸ ਤੋਂ ਪੜੀ ਜਾਏ ਗੁਰਬਾਣੀ ਸੋਈ ਥਾਨ ਸੁਹਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਗੁਰਬਾਣੀ ਦੀ ਕਦਰ ਜੋ ਕਰਦਾ ਸਿੱਖ ਗੁਰੂ ਕਾ ਪਿਆਰਾ, ਵਿਛੜੇ ਜੋ ਗੁਰਬਾਣੀ ਤੋਂ ਉਹ ਦੀਨ ਦੁਨੀ ਦਰਕਾਰਾ, ਜਨ ਡੰਡਾ ਗਾ ਸੰਗਲ ਬੇੜੀ ਉਸਦੇ ਪਿਆ ਪਵਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਰਾਮ ਰਾਏ ਸਿੱਖੀ ਤੋਂ ਗਿਰਿਆ, ਰਾਮ ਰਾਏ ਸਿੱਖੀ ਤੋਂ ਗਿਰਿਆ ਮੇਰੇ ਪਾਸ ਨਾ ਆਵੇ, ਗੁਰੂ ਨਾਨਕ ਦਾ ਨਾਮ ਲੇਵਾ ਕੋਈ ਉਸ ਨੂੰ ਮੂੰਹ ਨਾ ਲਾਵੇ, ਹੋਇਆ ਵੀਰ ਅੰਕਰ ਕੀਤੀ ਦਾ ਫਲ ਪਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਰਾਮ ਰਾਏ ਦਾ ਭਾਗ ਨ ਖੁੱਟਾ ਲੇਖ ਮੱਥੇ ਦਾ ਹਰਿਆ, ਹਰ ਰਾਏ ਗੁਰ ਗੱਦੀ ਦੇ ਕੇ ਹਰ ਕ੍ਰਿਸ਼ਨ ਗੁਰੂ ਕਰਿਆ, 5 ਸਾਲ ਦਾ ਬਾਲਕ ਤੇ ਚਰਨਾ ਤੇ ਜਗਤ ਜਮਾਇਆ, ਰਾਮ ਰਾਏ ਬੇਮੁਖ ਗੁਰ ਘਰ ਦਾ ਸਤਵੇਂ ਗੁਰ ਫਰਮਾਇਆ, ਸਤਵੇਂ ਸਤ
ਸ਼ਬਦ ਹੈ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ, ਗੁਰੂ ਕੀ ਬਾਣੀ, ਗੁਰੂ ਹੈ ਬਾਣੀ, ਸਾਰੀਆਂ ਬਾਣੀਆਂ ਦੀ ਸਿਰਤਾਜ ਹੈ, ਅੰਮ੍ਰਿਤਮਈ ਹੈ, ਜ਼ਿੰਦਗੀ ਸਵਾਰਦੀ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਬਾਣੀ ਕਹਿੰਦਾ ਹੈ, ਗੁਰੂ ਜਿਹੜੇ ਸ਼ਬਦ ਆਪਣੇ ਰਸਨਾ ਤੋਂ ਕਹਿੰਦਾ ਹੈ ਉਹ ਗੁਰਬਾਣੀ ਹੈ। ਗੁਰੂ ਜਿਹੜੀ ਬਾਣੀ ਕਹਿੰਦਾ ਹੈ ਵੀ ਉਹਨੂੰ ਸੇਵਕ ਮੰਨੇ, ਜੁਗਿਆਸੂ ਉਹਦੇ 'ਤੇ ਅਮਲ ਕਰੇ, ਅਤੇ ਫਿਰ ਤਾਰਦਾ ਕੌਣ ਹੈ, ਕਹਿੰਦੇ ਨੇ ਪ੍ਰਤੱਖ ਗੁਰੂ। ਪ੍ਰਤੱਖ ਕਿਹੜੀ ਚੀਜ਼ ਹੁੰਦੀ ਹੈ, ਆਹ ਜਿਹੜੇ ਮੈਕ 'ਚ ਅਸੀਂ ਬੋਲਦੇ ਹਾਂ ਪ੍ਰਤੱਖ ਆ, ਪ੍ਰਤੱਖ ਚੀਜ਼ ਹੈ ਜਿਹੜੀ ਸਾਹਮਣੇ ਹੁੰਦੀ ਹੈ, ਜਿਹੜੀ ਸਾਡੇ ਸਾਹਮਣੇ ਨਹੀਂ ਉਹ ਪ੍ਰਤੱਖ ਨਹੀਂ। ਪ੍ਰਤੱਖ ਹੈ ਜਿਹੜਾ ਸਮੇਂ ਦਾ ਗੁਰੂ ਹੈ, ਗੱਦੀ ਉੱਤੇ ਉਹ ਪ੍ਰਤੱਖ ਗੁਰੂ ਹੈ। ਉਹ ਤਾਰਦਾ ਕਿਹਨੂੰ ਹੈ, ਜਿਹੜਾ ਉਹਦੀ ਬਾਣੀ 'ਤੇ ਅਮਲ ਕਰੇ। ਪ੍ਰਤੱਖ ਗੁਰੂ ਨਿਸਤਾਰੇ। ਸੋ ਬੇਨਤੀ ਕਰ ਰਹੇ ਸਾਂ ਭਈ ਇਸ ਬਾਣੀ ਦਾ ਜਿਹੜੇ ਕੋ ਅੱਖਰ ਵਾਧਾ ਘਾਟਾ ਕਰਦਾ ਹੈ, ਰਾਮ ਰਾਏ ਕਿਉਂ ਕੀਤਾ, ਉਹਨੂੰ ਔਰੰਗਜ਼ੇਬ ਨੇ ਬੜਾ ਕੋਈ ਦੇ ਦਿੱਤਾ ਸੀ ਬਤਰ ਕਰਾਮਾਤਾਂ ਵੇਖ ਕੇ, ਔਰੰਗਜ਼ੇਬ ਦੀ ਚੇਪ 'ਚ ਆ ਗਿਆ। ਗੁਰੂ ਸਾਹਿਬਾਨ ਨੇ ਦਰਕਾਰਤਾ ਜਦੋਂ ਉਹਦੇ ਛੋਟੇ ਭਰਾ ਨੂੰ ਹਰਕ੍ਰਿਸ਼ਨ ਨੂੰ ਗੁਰਿਆਈ ਗੱਦੀ ਦੇ ਕੇ ਆਪ ਸਰੀਰ ਛੱਡਤਾ, ਰਾਮ ਰਾਏ ਨੇ ਔਰੰਗਜ਼ੇਬ ਕੋਲ ਜਾ ਕੇ ਅਰਜੀ ਪਾਤੀ। ਔਰੰਗਜ਼ੇਬ ਉਜ ਵੀ ਰਾਮ ਰਾਏ ਦਾ ਚੇਲਾ ਸੀ, ਉਹਨੂੰ ਸੱਜੇ ਪਾਸੇ ਬਿਠਾਉਂਦਾ ਸੀ ਤਖ਼ਤ 'ਤੇ, ਅਰਜੀ ਪਾਤੀ ਭਈ ਮੇਰਾ ਹੱਕ ਮੇਰੇ ਪਿਓ ਨੇ ਛੋਟੇ ਭਰਾ ਮੇਰੇ ਨੂੰ ਦੇ ਦਿੱਤਾ ਹੈ, ਉਹ ਮੇਰਾ ਫੈਸਲਾ ਕਰਾਓ। ਕਿਵੇਂ ਅਰਜੀ ਪਾਈ ਸੁਣੋ ਇਸ ਕਰਕੇ।
ਦਿੱਲੀ ਪਾਦੀ ਪਾਦਸ਼ਾਹ ਦੇ ਪਾਸ ਜਾਏ ਕੇ ਰਾਮ ਰਾਏ ਪਾਈ ਅਰਜੀ ਲਿਖਾਏ ਕੇ ਰਾਮ ਆਏ ਆਖ ਕੇ ਸੁਣਾਇਆ ਏ ਮੇਰਾ ਹੱਕ ਛੋਟੇ ਵੀਰ ਨੇ ਦਬਾਇਆ ਏ ਪਿਤਾ ਜੀ ਨੇ ਮੇਰੇ ਨਾਲ ਛਲ ਕਰਕੇ ਦਿੱਲੀ ਤੋਰ ਦਿੱਤਾ ਕਰਾਮਾਤ ਪਾਰ ਕੇ ਮੈਨੂੰ ਕਰੋ ਕੱਢ ਕਪਟ ਕਮਾਇਆ ਏ ਜੀ ਕਪਟ ਕਮਾਇਆ ਏ ਮੇਰਾ ਹੱਕ ਛੋਟੇ ਵੀਰ ਨੇ ਦਬਾਇਆ ਏ ਕਾਫਰ ਦਾ ਦੋਸ਼ ਮੁਝ ਤੇ ਲਗਾ ਦਿੱਤਾ ਬਾਲਕ ਮਾਸੂਮ ਗੱਦੀ ਤੇ ਬਿਠਾ ਦਿੱਤਾ ਜੀਰੇ ਕੋ ਜਾਵੇ ਕੰਮ ਨਾ ਚਲਾਇਆ ਏ ਮੇਰਾ ਹੱਕ ਛੋਟੇ ਵੀਰ ਨੇ ਦਬਾਇਆ ਲੱਖ ਦੀ ਬਰਾਦਰੀ ਚ ਮੇਰੀ ਪਾਗਿਆ ਈਸ਼ਰੀ ਗੁਲ ਛਤਰ ਛਾਇਆ ਏ ਹਾਂ ਛਤਰ ਛਾਇਆ ਏ ਮੇਰਾ ਹੱਕ ਛੋਟੇ ਵੀਰ ਨੇ ਦਬਾਇਆ ਏ ਭਾਈਚਾਰੇ ਬੋਲੀਆਂ ਅਨੇਕ ਮਾਰੀਆਂ ਕਾਲਜੇ ਹਮਾਰੇ ਲੱਗੀਆਂ ਕਟਾਰੀਆਂ ਮੇਰਿਆਂ ਨੇ ਮੇਰੇ ਹਿਰਦੇ ਨੂੰ ਤਾਇਆ ਏ ਮੇਰਾ ਹੱਕ ਛੋਟੇ ਵੀਰ ਨੇ ਦਬਾਇਆ ਏ ਬਾਹਰੋਂ ਕੱਢਿਆ ਦੁਨੀਆ ਚ ਗਿਆ ਮੇਰਾ ਨੱਕ ਵੱਡਿਆ ਦਾਦੀ ਚਿਖਾ ਭੰਬੜ ਮਚਾਇਆ ਏ ਮੇਰਾ ਹੱਕ ਛੋਟੇ ਵੀਰ ਨੇ ਦਬਾਇਆ ਏ ਖਾਣਾ ਪੀਣਾ ਸੋਹਣਾ ਹੋ ਗਿਆ ਹਰਾਮਿਆ ਜੀਵਨ ਨੂੰ ਰਾਤ ਦਿਨ ਨਾ ਹਰਾਮਿਆ ਜਾਵੇ ਸੁੱਤਾ ਪਾਗ ਮੁੱਝ ਦਾ ਜਗਾਇਆ ਏ ਜੀ ਮੁੱਝ ਦਾ ਜਗਾ
ਔਰੰਗਜ਼ੇਬ ਨੂੰ ਕਹਿਣ ਲੱਗਾ, ਮੇਰੇ ਛੋਟੇ ਭਰਾ ਨੂੰ ਜਿਹਨੇ ਗੁਰੂ ਘਰ 'ਚ ਰਹਿਣੀ ਕੱਖ ਨਹੀਂ ਦੇਣਾ, 5 ਸਾਲਾਂ ਦਾ ਬੱਚਾ ਹੈ, ਉਹਨੂੰ ਕੀ ਸਮਝ ਹੈ ਗੁਰਗੱਦੀ ਕਿਵੇਂ ਚਲਾਉਣੀ ਹੈ, ਅਤੇ ਉਹਨੇ ਸਾਡਾ ਘਰ ਉਜਾੜ ਦੇਣਾ, ਅਜੇ ਵੀ ਸਾਡਾ ਹੀ ਆਉਂਦਾ ਹੈ। ਉਹਨੂੰ ਦਿੱਲੀ ਸੱਦ ਕੇ ਅਤੇ ਮੇਰਾ ਹੱਕ ਮੈਨੂੰ ਦਵਾਓ, ਉਹਦੀ ਜਿਹੜੀ ਥਾਂ ਹੈ ਉਹਨੂੰ ਦਿਓ। ਔਰੰਗਜ਼ੇਬ ਆਂਦਾ ਕੀ ਕਰਾਂ, ਦਾ ਵਰੰਟ ਜਾਰੀ ਕਰ। ਔਰੰਗਜ਼ੇਬ ਦਾ ਦਰਬਾਰੀ ਸੀ ਰਾਜਾ ਜੈ ਸਿੰਘ ਜੈਪੁਰੀਆ, ਇਹਨੇ ਆਖਿਆ ਔਰੰਗਜ਼ੇਬ ਗੁਰੂ ਨਾਨਕ ਦੀ ਗੱਦੀ ਹੈ, ਇਹ ਉਹ ਗੱਦੀ ਤੇ ਸੁਸ਼ੋਭਿਤ ਹੈ, ਭਾਵੇਂ 5 ਸਾਲ ਦਾ ਹੀ ਬੱਚਾ ਹੈ, ਪਰ ਫਿਰ ਵੀ ਗੱਦੀ ਕਰਾਮਾਤੀ ਹੈ, ਨਾ ਸਖਤੀ ਕਰ ਮੈਂ ਲੈ ਆਉਣਾ। ਇਹ ਸੰਤ ਜੀ ਚਲਾ ਗਿਆ ਕੀਰਤਨਪੁਰ, ਜਾ ਕੇ ਇਹਨੇ ਅਰਜ਼ ਕੀਤੀ, ਇਹ ਮਹਾਰਾਜ ਦਿੱਲੀ ਮੇਰੇ ਘਰ ਚਰਨ ਪਾਓ। ਇਹ ਅੱਗੇ ਗੱਲ ਭੁੱਲੀ ਚੁੱਕੀ ਤਾਂ ਨਹੀਂ ਸੀ ਨਾ, ਉਹ ਆਉਂਦੇ ਨੇ ਤੂੰ ਔਰੰਗਜ਼ੇਬ ਦੀ ਕਿਹਾ ਜੇ ਕਚਹਿਰੀ 'ਚ ਪੇਸ਼ ਕਰਨ ਲਈ ਸਾਦਾ ਹੈ। ਆਂਦਾ ਜੀ ਨਹੀਂ ਮੇਰੇ ਘਰ ਰਿਹਾ ਜੇ, ਇਹਨਾਂ ਆਖਿਆ ਵੇਖ ਮੈਂ ਉਹਦੇ ਮਲੇਸ਼ ਦੇ ਮੱਥੇ ਨਹੀਂ ਲੱਗਣਾ, ਜਿਹੜੀ ਗੱਲ ਪਿਤਾ ਨੇ ਆਖੀ ਸੀ ਉਹੀ ਇਹਨਾਂ ਕਹਿ ਦਿੱਤੀ। ਆਖਿਆ ਜੀ ਮੇਰੇ ਬੰਗਲੇ 'ਚ ਰਿਹਾ ਜੇ, ਅਤੇ ਇਹਨਾਂ ਦੀ ਮਾਤਾ ਨੇ ਵੀ ਰਹਿ ਦਿੱਤੀ ਵੀ ਜੇ ਪੁੱਤਰ ਨਾ ਗਿਓ ਤਾਂ ਔਰੰਗਜ਼ੇਬ ਵਰੰਟ ਜਾਰੀ ਕਰ ਦੇਗਾ, ਜਾ ਇਹ ਤੇਰੀ ਇਮਦਾਦ ਕਰੇਗਾ। ਜੈ ਸਿੰਘ ਤਿਆਰੀ ਕੀਤੀ, ਤੁਰ ਪਏ, ਮੈਂ ਜਲਦੀ ਜਲਦੀ ਕਿਉਂ ਕਹੀ ਜਾਣਾ ਹੈ, ਪ੍ਰਸੰਗ ਸਾਰਾ ਸੁਣਾਉਣਾ ਹੈ ਅਤੇ ਟਾਈਮ ਥੋੜ੍ਹਾ ਹੈ। ਤੁਰ ਪਏ, ਸੰਗਤ ਵੀ ਨਾਲ ਤੁਰ ਪਈ ਜਿਹੜੀ ਉੱਥੇ ਦਰਸ਼ਨ ਮੇਲੇ ਨੂੰ ਆਈ ਸੀ, ਕੀਰਤਨਪੁਰ ਵੀ ਸਾਰਾ ਤੁਰ ਪਿਆ, ਪੰਜੋਖਰੇ ਕਿਵੇਂ ਗਏ, ਗੁਰੂ ਸਾਹਿਬਾਂ ਨੇ ਉੱਥੋਂ ਮੋੜੇ ਕਿਵੇਂ, ਸੁਣੋ ਇਸ ਕਰਕੇ।
ਰਾਜੇ ਜੈਪੁਰ ਦੀ ਗੱਲ ਸੁਣ ਕੇ ਸਮਾਂ ਵਿਚਾਰ ਕੇ ਅੱਠਵੇਂ ਸਤਿਗੁਰ ਕੀਤੀ ਦਿੱਲੀ ਵੱਲ ਤਿਆਰੀ, ਪਾਲੀ ਅਵਸਥਾ ਸੋਹਣੀ ਮਨਾਂ ਨੂੰ ਮੋਹਣੀ ਮੂਰਤ ਤੋਂ ਦਰਸ਼ਕ ਪਲ ਪਲ ਸਦਕੇ ਜਾਂਦੇ ਸੋ ਸੋ ਵਾਰੀ, ਫੁੱਲ ਗੁਲਾਬ ਬੁੱਲੀਆਂ ਰਸਣਾ ਚਰਨਾ ਅੰਮ੍ਰਿਤ ਦਾ ਸੁਖਮ ਜਿੰਦੜੀ ਸੋਲ ਜਈ, ਸੋਦੇ ਚਾਗੇ ਤੁਰ ਪੈ ਪਾਰੀ ਜ਼ਿੰਮੇਵਾਰੀ, ਉਮਰ ਛਾਤੀ ਦੇ ਵਿੱਚ ਹਿਰਦਾ ਸੁੱਚਾ ਹੀਰੇ ਤੋਂ ਨਿਰਮਲ ਨਿਰਭੈਤਾ ਨਿਰਸੰਕ ਗਿਆਨ ਭੰਡਾਰੀ, ਕੀਰਤਪੁਰ ਦੀ ਸਾਰੀ ਸੰਗਤ ਬੁਬਾ ਮਾਰੀ ਉੱਠੀ, ਤੀਰ ਵਿਛੋੜੇ ਦੇ ਨਾ ਮਾਰੋ ਬਿਨੇ ਹਮਾਰੀ, ਸੁਖ ਦੀ ਹੈ ਵਸਦੀ ਨਗਰੀ ਸਾਰੀ, ਸੰਗਤ ਮੰਜਲੋ ਮੰਜਲੀ ਸਾਰੀ ਨਾਲੇ ਚੱਲਦੀ ਗਈ, ਹੋ ਨਗਰ ਪੰਜਾ ਕੇ ਆਣੇ ਕਾਠ ਪਾਰੀ, ਰੇਤੇ ਦੀ ਇੱਕ ਲਾ ਕੇ ਝੰਡੀ ਗੱਡ ਦਿੱਤੀ, ਸਾਰੀ ਸੰਗਤ ਨੂੰ ਉਹ ਬਾਣੀ ਮੁੱਖਾਂ ਉਚਾਰੀ, ਇਹਨੂੰ ਲੰਘ ਸਾਡੇ ਪਿੱਛੇ ਕੋਈ ਆਵੇ ਨਾ, ਜੋ ਵੀ ਆਵੇਗਾ ਉਹ ਬੇਮੁਖ ਗੁਰੂ ਦੁਆਰੀ, ਮੇਰੇ ਦਰਸ਼ਨ ਦੇ ਤੁਲ ਇਸ ਜਗ੍ਹਾ ਨੂੰ ਜਾਣ ਲੋ, ਇੱਥੇ ਸੀਸ ਝੁਕਾਏ ਸਤਿਗੁਰ ਦਾ ਹਿਤਕਾਰੀ, ਜੀਵਨ ਨਮਸ਼ਕਾਰ ਕਰ ਮੁੜੀਆਂ ਸੰਗਤਾਂ ਸਾਰੀਆਂ,
ਸਾਹਿਬ ਕੀਰਤਨਪੁਰ ਵੀ ਸੰਗਤ ਨੂੰ ਰਹਿਣ ਵਾਸਤੇ ਕਿਹਾ ਨਹੀਂ ਰਹੀ, ਨਾਲ ਤੁਰ ਪਈ, ਪਹਿਲੀ ਮੰਜ਼ਿਲ 'ਤੇ ਵੀ ਮੋੜਨ ਦਾ ਯਤਨ ਕੀਤਾ ਨਹੀਂ ਮੁੜੀ, ਦੂਸਰੀ ਮੰਜ਼ਿਲ 'ਤੇ ਹੋਰ ਵੱਧ ਗਈ ਅਤੇ ਤੀਸਰੀ ਮੰਜ਼ਿਲ 'ਤੇ ਹੋਰ ਵੱਧ ਗਈ, ਪੰਜੋਖਰੇ ਚਲੇ ਗਏ। ਗੁਰੂ ਸਾਹਿਬਾਂ ਨੇ ਆਖਿਆ ਵੇਖਿਆ ਵੀ ਇਹਨਾਂ ਜ਼ਬਾਨੀ ਕਲਾਮੀ 'ਤੇ ਨਹੀਂ ਮੁੜਨਾ, ਉੱਥੇ ਕਰੇਤੇ ਦੀ ਬੁਰਜੀ ਬਣਾਈ ਆਪਣੀ ਹੱਥੀਂ, ਉਹਦੇ 'ਚ ਝੰਡੀ ਲਾਈ, ਕਹਿਣ ਲੱਗੇ ਇਹ ਜਗ੍ਹਾ ਦਾ ਦਰਸ਼ਨ ਜਿਹੜਾ ਉਹ ਮੇਰੇ ਦਰਸ਼ਨ ਦੇ ਤੁੱਲ ਹੈ, ਜਿਹੜਾ ਇਹਨੂੰ ਅੱਗੇ ਆਵੇਗਾ ਉਹ ਗੁਰੂ ਘਰ ਦਾ ਬੈਵਕ, ਮੇਰੇ ਮਗਰ ਕੋਈ ਨਾ ਆਵੇ। ਸੰਤ ਜੀ ਉੱਥੋਂ ਪੱਬਾਂ ਮਾਰਦੀ ਸੰਗਤ ਸਾਰੀ ਮੁੜ ਅੱਗੇ ਗਏ, ਅੱਗੇ ਥਨੇਸਰ ਚਲੇ ਗਏ। ਥਨੇਸਰ ਆ ਪੰਡਤਾਂ ਦਾ ਨਗਰ, ਪੰਡਤਾਂ ਦਾ ਸ਼ਹਿਰ। ਉੱਥੇ ਜਦੋਂ ਸੰਗਤਾਂ ਚਰਨੀ ਝੁਕੀਆਂ ਆ ਕੇ, ਥਨੇਸਰ ਦਾ ਜਿਹੜਾ ਵੱਡਾ ਵਿਦਵਾਨ ਪੰਡਤ ਸੀ, ਹਮ ਕਬ ਕੁਲੀਨ ਹਮ ਬੜ ਕਮ ਕੁਲੀਨ ਹਮ ਪੰਡਿਤ ਹਮ ਯੋਗੀ ਸੰਨਿਆਸੀ, ਇਹ ਸੂਖਮ ਹੰਕਾਰ ਕਰਨ ਵਾਲੀਆਂ ਕਰਾਉਣ ਵਾਲੀਆਂ ਚੀਜ਼ਾਂ ਨੇ। ਹਮ ਕਵ ਮੈਂ ਕਵੀ ਬਣਾਏ, ਹਮ ਬੜ ਕਵ ਕੁਲੀਨ ਹਮ ਪੰਡਿਤ ਮੈਂ ਪੰਡਿਤ ਬਣਾਏ, ਵਿਦਵਾਨ ਆ, ਬ੍ਰਾਹਮਣਾਂ ਦੇ ਘਰ ਦਾ ਜਨਮਿਆ, ਮੈਂ ਤੇ ਬ੍ਰਹਮਾ ਦੇ ਮੂੰਹ ਵਿੱਚੋਂ ਨਿਕਲਿਆ ਹੈ। ਕੋਈ ਡੌਲਿਆਂ ਚੋਂ, ਕੋਈ ਲੱਤਾਂ ਚੋਂ, ਕੋਈ ਟਿੱਡ ਵਿੱਚੋਂ ਆਉਂਦਾ, ਮੈਂ ਉਹ ਪੰਡਿਤ ਹਾਂ ਜਿਹੜਾ ਬਰਮਾ ਦੇ ਮੂੰਹ ਵਿੱਚੋਂ ਨਿਕਲਿਆ। ਇਸ ਕਰਕੇ ਮੈਂ ਸਾਰੀ ਦੁਨੀਆਂ ਨਾਲੋਂ ਉੱਚਾ, ਲੋਕ ਮੈਨੂੰ ਨਮਸਕਾਰ ਕਰਨ, ਮੈਂ ਕਿਉਂ ਕਿਸੇ ਨੂੰ ਕਰਾਂ। ਆਂਦਾ ਮੈਂ ਵੀ ਵੇਖਾਵਾਂ ਸੁਣਿਆ, 5 ਸਾਲਾਂ ਦਾ ਬੱਚਾ ਹੈ ਤੇ ਉਹਦੇ 'ਚ ਕਰਾਮਾਤ ਬੜੀ ਹੈ, ਗੁਰੂ ਨਾਨਕ ਦੀ ਗੱਦੀ 'ਤੇ ਹੈ। ਆਇਆ ਸੰਜੀ ਪੰਡਤਾਈ ਦੇ ਮਾਣ ਨਾਲ, ਆ ਕੇ ਵੇਖਦਾ, ਸਿੱਖਾਂ ਨੂੰ ਪੁੱਛਦਾ ਕੌਣ ਹੈ, ਉਹਨਾਂ ਕਿਹਾ ਗੁਰੂ ਹਰਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ। ਇਹ 9ਵੇਂ ਥਾਂ ਹੈ, ਕਹਿੰਦੇ ਨੇ 8ਵੇਂ ਥਾਂ ਗੁਰੂ ਨਾਨਕ ਦੀ ਗੱਦੀ 'ਤੇ। ਆਂਦਾ ਕਮਾਲ ਹੋ ਗਈ, ਨਾ ਭਗਵਾਨ ਕ੍ਰਿਸ਼ਨ ਤੋਂ ਵੀ ਵੱਡਾ ਰਖਾਇਆ ਹਰਕ੍ਰਿਸ਼ਨ, ਤੇ ਭਗਵਾਨ ਹਰਕ੍ਰਿਸ਼ਨ ਨੇ ਗੀਤਾ ਉਚਾਰੀ ਹੈ। ਉਸ ਗੀਤਾ ਦਾ ਮੈਂ ਇੱਕ ਸ਼ਲੋਕ ਬੋਲਦਾ ਹੈ ਤੇ ਜੇ ਅਰਥ ਕਰ ਦੇਵੇ ਤੇ ਮੈਂ ਮੰਨ ਲਾਂਗਾ ਹਰਕ੍ਰਿਸ਼ਨ ਹੈ। ਗੁਰੂ ਸਾਹਿਬ ਕਹਿੰਦੇ ਨੇ ਪੰਡਿਤ ਜੀ, ਜੇ ਕਰਤੇ ਮੈਂ ਅਰਥ ਤੇ ਤੂੰ ਆਖਣਾ ਗੁਰੂ ਘਰ ਦੀ ਸ਼ਕਤੀ ਹੈ ਗੁਰੂ ਨਾਨਕ ਦੇ ਘਰ ਦੀ। ਤੂੰ ਕੋਈ ਕਮਲਾ ਰਮਲਾ ਬੰਦਾ ਜਿਹੜਾ ਮਰਜ਼ੀ ਹੈ ਲਾਇਆ ਸ਼ਹਿਰ 'ਚੋਂ ਤੇ ਮੈਂ ਉਹਦੇ ਕੋਲੋਂ ਅਰਥ ਕਰਾ ਦਿਆਂਗਾ। ਇਹ ਸੰਤ ਜੀ ਸ਼ਹਿਰ ਦੇ ਵਿੱਚੋਂ ਛੱਜੂ ਮਹਿਰੇ ਨੂੰ ਲੈ ਗਿਆ, ਨਾਲੇ ਉਹ ਗੁੰਗਾ ਹੈ ਤੇ ਨਾਲੇ ਬੋਲਾ ਹੈ, ਜਮਾਂਦਰੂ ਗੁੰਗਾ ਬੋਲਾ ਹੈ, ਉਹਨੂੰ ਲੈ ਗਿਆ ਤੇ ਗੁਰੂ ਸਾਹਿਬ ਉਹਦੇ ਕੋਲੋਂ ਗੀਤਾ ਦੇ ਅਰਥ ਕਿਵੇਂ ਕਰਾਉਂਦੇ ਨੇ ਸੁਣਾਓ। ਪੰਡਿਤ ਦੇ ਗੁਰੂ ਸਾਹਿਬਾਂ ਦੇ ਜਵਾਬ ਸਵਾਲ ਤੇ ਨਾਰੇ ਗੀਤਾ ਦੇ ਅਰਥ।
ਵਸਦਾ ਥਨੇਸਰ ਦੇ ਵਿੱਚ ਪੰਡਿਤ ਵਿਦਵਾਨ ਸੀ, ਪ੍ਰਭਤਾ ਕੋਲ ਮਾਣ ਵਡਾਈ, ਜਾਤੀ ਅਭਿਮਾਨ ਸੀ, ਸੁਣ ਕੇ ਜਸ ਆਇਆ ਕਰਨੇ ਚਰਚਾ ਗਿਆਨ ਸੀ, ਵੇਖ ਕੇ ਉਮਰ ਛਟੇਰੀ ਕਰਦਾ ਵਿਚਾਰਿਆ, ਬਾਲਕ ਹੈ ਭਾਗਵਾਨ ਕੋਈ ਉੱਜਲ ਦੀਦਾਰਿਆ, ਮਸਤਕ ਤਪ ਤੇਜ ਨਰਾਲਾ, ਦੱਸਿਆ ਗੁਰਸਿੱਖਾਂ ਸਾਰਾ ਖੋਲ ਹਵਾਲਿਆ, ਕਲਯੁਗ ਮੇਂ ਧਰਮ ਤੁਜਾਰੀ ਸੱਚੀ ਟਕਸਾਲਿਆ, ਸੂਖਮ ਜੈ ਜਾਮੇ ਅੰਦਰ ਆਪ ਕਾਲਿਆ, ਇਹ ਹੈ ਹਰਿ ਕ੍ਰਿਸ਼ਨ ਸਤਿਗੁਰੂ ਚੁਗਲਾ ਸੰਸਾਰਿਆ, ਗੱਦੀ ਗੁਰੂ ਨਾਨਕ ਦੀ ਤੇ 8ਵਾਂ ਅਵਤਾਰਿਆ, ਭਗਤੀ ਤੇ ਸ਼ਕਤੀ ਪੂਰੀ ਕੋਈ ਸੁਣ ਕੇ ਤੇ ਨਾਮ ਬਿਪਰ ਨੇ ਸ਼ੰਕਾ ਉਠਾਇਆ, ਏ ਵੱਡਾ ਭਗਵਾਨ ਕ੍ਰਿਸ਼ਨ ਤੋਂ ਨਾਮ ਰਖਾਇਆ, ਏ ਗੀਤਾ ਉਚਾਰ ਸ਼ਾਮ ਨੇ ਗਿਆਨ ਦਰੜਾਇਆ, ਏ ਕਰਦੇ ਵਖਿਆਣ ਸਲੋਕ ਦਾ ਮੰਨਾਂਗਾ ਸਾਰਿਆ, ਬਾਲਕ ਹੈ ਭਾਗਵਾਨ ਕੋਈ ਉੱਜਲ ਦੀਦਾਰਿਆ, ਮਸਤਕ ਤਪ ਤੇਜ ਨਰਾਲਾ, ਕਹਿੰਦੇ ਸਤਿਗੁਰ ਜੀ ਪੰਡਤਾ ਹੋ ਨਾ ਹੈਰਾਨ, ਹੋਏ ਕਰਦਾ ਗੁਰੂ ਨਾਨਕ ਸਾਹਿਬ ਦੀ ਮੁਸ਼ਕਲ ਅਹਿਸਾਨ, ਹੋਏ ਲਿਆ ਕੋਈ ਭਾਲ ਕੇ ਵੱਡਾ ਮੂਰਖ ਮੈਦਾਨ, ਹੋਏ ਦੱਸੇਗਾ ਅਰਥ ਸਭੇ ਹੀ ਹੋ ਕੇ ਹੁਸ਼ਿਆਰਿਆ, ਗੱਦੀ ਗੁਰੂ ਨਾਨਕ ਦੀ ਤੇ 8ਵਾਂ ਅਵਤਾਰਿਆ, ਭਗਤੀ ਤੇ ਸ਼ਕਤੀ ਪੂਰੀ ਬੋਲੀ ਖਾ ਤੁਰਿਆ ਪੰਡਿਤ ਵੀ, ਬੋਲੀ ਖਾ ਤੁਰਿਆ ਪੰਡਿਤ ਵਾਪਸ ਦਾਇਆ, ਏ ਗੁੰਗਾ ਤੇ ਬੋਲਾ ਛੱਜੂ ਚੀਵਰ ਲੈ ਆਇਆ, ਏ ਵੇਖਣ ਤਮਾਸ਼ਾ ਸਾਰਾ ਸ਼ਹਿਰ ਉਮਡਾਇਆ, ਏ ਦੱਸੋ ਬੋਲਾ ਕੇ ਮੂੰਹੋਂ ਇਸ ਨੂੰ ਇਤਵਾਰਿਆ, ਬਾਲਕ ਹੈ ਭਾਗਵਾਨ ਕੋਈ ਉੱਜਲ ਦਰਦਾਰਿਆ,
ਮਸਤਕ ਤਬ ਤੇਜ ਨਰਾਲਾ
ਮੇਰਾ ਦੇ ਮਾਲਕ ਸਿਰ ਤੇ ਛੜੀ ਟਿਕਾਈ
ਕੀਤੀ ਉਹ ਚਾਰਿਆ ਗੱਦੀ ਗੁਰੂ ਨਾਨਕ ਦੀ ਤੇ ਅਠਵਾਂ ਉਤਾਰਿਆ ਭਗਤੀ ਤੇ ਸ਼ਕਤੀ ਪੂਰੀ ਸੁਣ ਕੇ ਚਕਰਾਇਆ ਪੰਡਿਤ ਕੁੰਡੇ ਨਾ ਵਾਸਿਆ ਮਿਟ ਗਈ ਮੈਂ ਮੇਰੀ ਖੋਇਆ ਚਰਨਾ ਦਾ ਦਾਸਿਆ ਆਏ ਹੋ ਕਰਨੇ ਮੇਰਾ ਪੱਕਾ ਵਿਸ਼ਵਾਸਿਆ ਤੂੰ ਹੀ ਹੈ ਰਾਮ ਕ੍ਰਿਸ਼ਨ ਤੋਂ ਭੀਸ਼ਣ ਅਵਤਾਰਿਆ ਬਾਲਕ ਹੈ ਭਾਗਵਾਨ ਕੋਈ ਉੱਜਲ ਦੀਦਾਰਿਆ ਮਸਤਕ ਤਬ ਤੇਜ ਨਰਾਲਾ
ਬਦਲੇ ਇਸ਼ਾਰੇ ਦੇ ਨਾਲ ਜੀਵਨ ਇਨਸਾਨ ਦਾ ਚਾਹੇ ਕਰ ਦੇਵੇਂ ਟੁੰਡਾ ਜੇ ਤੂੰ ਜਹਾਨ ਦਾ ਹੋਵੇ ਮਾਂ ਮੂਰਖ ਭਗਤਾ ਮੇਰ ਪੁਰਾਣ ਦਾ ਟੱਪੇ ਸਾਂ ਮੇਰ ਪਿੰਗਲਾ ਪਰਬਤ ਤੋਂ ਪਾਰਿਆ ਗੱਦੀ ਗੁਰੂ ਨਾਨਕ ਦੀ ਤੇ ਅਠਵਾਂ ਉਤਾਰਿਆ ਭਗਤੀ ਤੇ ਸ਼ਕਤੀ ਪੂਰੀ
ਛੱਜੂ ਮਹਿਰੇ ਨੂੰ ਗੁੰਗੇ ਬੋਲੇ ਨੂੰ ਸਾਹਮਣੇ ਖਿਲਾਰਤਾ ਕਹਿੰਦਾ ਇਹਨੂੰ ਬੁਲਾ ਕੇ ਹੀ ਵਿਖਾ ਦਿਓ ਗੀਤਾ ਦੇ ਅਰਥ ਤੇ ਵੱਖਰੀ ਗੱਲ ਆ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਹੱਥ ਵਿੱਚ ਇੱਕ ਛੱਟੀ ਸੀ ਪਤਲੀ ਜਿਹੀ ਉਹ ਛੱਜੂ ਮਹਿਰੇ ਦੇ ਸਿਰ ਤੇ ਲਾਈ ਤੇ ਛੱਜੂ ਕਹਿੰਦਾ ਪੰਡਿਤ ਜੀ ਗੀਤਾ ਦਾ ਸ਼ਲੋਕ ਬੋਲੋ ਪੰਡਿਤ ਨੇ ਗੀਤਾ ਦਾ ਸ਼ਲੋਕ ਬੋਲਿਆ ਛੱਜੂ ਮਹਿਰੇ ਨੇ ਉਹਦੇ ਅਰਥ ਕਰ ਦਿੱਤੇ ਸੰਤ ਜੀ ਗੁਰੂ ਸਾਹਿਬਾਂ ਦੇ ਚਰਨਾਂ ਤੇ ਡਿੱਗ ਪਿਆ ਜਿਵੇਂ ਭਾਈ ਰੂਪੇ ਵਾਲਾ ਕੁੰਦਲ ਨਾਲ ਪੰਡਿਤ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਤੇ ਡਿੱਗਾ ਡਿੱਗ ਪਿਆ ਕਹਿੰਦਾ ਪਾਤਸ਼ਾਹ ਤੂੰ ਭਗਵਾਨ ਕ੍ਰਿਸ਼ਨ ਹੈ ਤੂੰ ਰਾਮ ਚੰਦਰ ਹੈ ਤੇ ਮੈਨੂੰ ਵਿਦਿਆ ਦਾ ਹੰਕਾਰ ਜਿਹੜਾ ਸੀ ਉਹ ਪਛਾਣ ਨਹੀਂ ਲੈ ਕਰਨ ਦਿੰਦਾ ਹੰਕਾਰ ਨਹੀਂ ਪਛਾਣ ਕਰਨ ਦਿੰਦਾ ਜਿਹਨੂੰ ਵੀ ਹੋ ਜਾਏ ਵਿਦਿਆ ਦਾ ਹੰਕਾਰ ਮੈਨੂੰ ਪਛਾਣ ਨਹੀਂ ਸੀ ਕਰਨ ਦਿੰਦਾ ਤੂੰ ਤਾਂ ਪਰਮੇਸ਼ਰ ਰੂਪ ਹੈ ਚਰਨਾਂ ਤੇ ਡਿੱਗ ਪਿਆ ਸੰਤ ਜੀ ਸਾਰੇ ਸ਼ਹਿਰ ਦੇ ਪੰਡਿਤ ਲਿਆ ਕੇ ਚੁਕਾਏ ਇੱਥੋਂ ਅੱਗੇ ਤੁਰੇ ਸਤਿਗੁਰੂ ਪਾਤਸ਼ਾਹ ਜੈ ਸਿੰਘ ਦੀ ਰਾਣੀ ਨੇ ਸੁਣਿਆ ਪੰਜਾਂ ਸਾਲਾਂ ਦਾ ਬਾਲਕ ਤੇ ਸੁਣਿਆ ਕਰਾਮਾਤਾਂ ਵਿਖਾਉਂਦਾ ਆਉਂਦੀ ਆ ਮੈਂ ਵੀ ਕਰਾਮਾਤ ਵੇਖ ਕੇ ਹੀ ਮੰਨਾਂਗੀ ਉਹਨ ਕੀ ਕੀਤਾ ਉਹ ਨਾ ਗੋਲੀ ਵਾਲੇ ਕੱਪੜੇ ਪਾ ਕੇ ਤੇ ਗੋਲੀਆਂ 'ਚ ਬਹਿ ਗਈ ਗੋਲੀ ਨੂੰ ਆਪਣੇ ਕੱਪੜੇ ਪਾ ਕੇ ਆਪਣੇ ਥਾਂ ਬਿਠਾ ਦਿੱਤਾ ਤੇ ਮਨ 'ਚ ਠਾਣੀ ਵੀ ਮੇਰੀ ਗੋਦ 'ਚ ਆ ਕੇ ਬਹਿਗਾ ਤੇ ਮੈਨੂੰ ਰਾਣੀ ਕਹਿ ਕੇ ਬੁਲਾਏਗਾ ਤੇ ਮੈਂ ਸਮਝਾਂਗੀ ਕਰਾਮਾਤੀ ਹੈ ਗੁਰੂ ਨਾਨਕ ਦਾ ਰੂਪ ਸਮਝ ਲਾਂਗੀ ਸੱਚੇ ਪਾਤਸ਼ਾਹ ਗਏ ਜਦੋਂ ਮਹੱਲਾਂ ਵਿੱਚ ਗਏ ਪਾਤਸ਼ਾਹ ਉਹ ਜਿਹੜੀ ਬਿਠਾਈ ਸੀ ਨਾ ਰਾਣੀ ਬਣਾ ਕੇ ਸਭ ਤੋਂ ਪਹਿਲਾਂ ਉਹਦੇ ਸਿਰ 'ਤੇ ਸੋਟੀ ਲਾਈ ਕਹਿੰਦੇ ਆਹ ਵੀ ਗੋਲੀ ਹੈ ਆਹ ਵੀ ਗੋਲੀ ਹੈ ਦੂਜੀਆਂ ਗੋਲੀਆਂ ਜਿਹੜੀਆਂ 'ਚ ਬੈਠਿਆ ਸੀ ਉਹਨੂੰ ਵੀ ਗੋਲੀ ਗੋਲੀ ਕਹਿੰਦੇ ਗਏ ਰਾਣੀ ਦੀ ਗੋਦ ਵਿੱਚ ਕਿਵੇਂ ਬਹਿੰਦੇ ਨੇ ਅਤੇ ਰਾਣੀ ਚਰਨਾਂ 'ਤੇ ਕਿਵੇਂ ਝੁਕਦੀ ਹੈ ਸ਼ਹਿਰ ਦਿੱਲੀ ਦੇ ਵਿੱਚ ਉਸ ਵੇਲੇ ਮਹਾਂਮਾਰੀ ਦੀ ਬਿਮਾਰੀ ਕਿਵੇਂ ਪੈ ਜਾਂਦੀ ਹੈ ਅਤੇ ਗੁਰੂ ਸਾਹਿਬ ਦੂਰ ਕਿਵੇਂ ਕਰਦੇ ਨੇ ਸਾਰਾ ਕੁਝ ਕੇ ਕਵਿਤਾ ਚੱਲ
ਰਾਜੇ ਦੇ ਬੰਗਲੇ ਵਿੱਚ ਜਾ ਕੇ ਸਤਿਗੁਰ ਚਰਨ ਟਿਕਾਏ ਆ ਪਰਖ ਕਰਨ ਲਈ ਰਾਣੀ ਨੇ ਤਾਂ ਨਾਰੀ ਚਰਤ ਰਚਾਏ ਆ
ਆਪਣੇ ਗਹਿਣੇ ਕੱਪੜੇ ਸਾਰੇ ਗੋਲੀ ਨੂੰ ਪਹਿਨਾ ਕੇ ਤੇ ਮਹਾਰਾਣੀ ਦੇ ਵਾਂਗ ਸਜਾਇਆ ਪੀੜੇ ਉੱਤੇ ਬਿਠਾ ਕੇ ਤੇ
ਅੰਤਰ ਜਾਮੀ ਮੰਨਾਂਗੀ ਤਾਂ ਜੇ ਮੇਰੇ ਕੋਲ ਆਵਣਗੇ ਮਹਾਰਾਣੀ ਜੀ ਮੈਨੂੰ ਕਹਿ ਕੇ ਗੋਦੀ ਬੈਠ ਬੁਲਾਵਣਗੇ
ਰਾਣੀ ਦੇ ਸਿਰ ਛੱਡੀ ਲਗਾ ਕੇ ਗੋਲੀਆਂ ਦੇ ਵਿੱਚ ਬੈਠ ਗਈ ਓ ਗੋਲੀ ਦਾ ਭੇਸ ਬਣਾ ਕੇ ਤੇ ਬਸ ਸਤਿਗੁਰੂ ਵੇਖਣ ਲੱਗੇ ਸਭ ਨੂੰ ਨੀਂਦ ਲਗਾ ਕੇ ਤੇ
ਅੰਤਰ ਜਾਮੀ ਹਰ ਇੱਕ ਦੇ
ਅੰਤਰ ਜਾਮੀ ਹਰ ਇੱਕ ਦੇ ਸਿਰ ਛਤਰ ਸੁਹਾ ਛਟੀ ਸੁਹਾਈ ਜਾਂਦੇ ਨੇ ਇਹ ਨੀ ਰਾਣੀ ਇਹ ਨੀ ਰਾਣੀ ਇਉਂ ਫਰਮਾਈ ਜਾਂਦੇ ਨੇ
ਰਾਣੀ ਦੇ ਸਿਰ ਛਟੀ ਲਗਾ ਕੇ ਗੋਦੀ ਬੈਠ ਸਹਾਉਂਦੇ ਆ ਇਹ ਮਹਾਰਾਣੀ ਰਾਜੇ ਦੀ ਹੈ ਮੁਖ ਤੋਂ ਫਰਮਾਉਂਦੇ ਆ
ਕਲਾ ਸਮਰੱਥ ਜਾਣ ਕੇ ਰਾਣੀ ਸੀਸ ਝੁਕਾਣ ਲੱਗੀ ਸ਼ਰਧਾ ਪ੍ਰੇਮ ਸੇ ਸੇਵਾ ਕਰਦੀ ਵਾਰੀ ਸਦਕੇ ਜਾਣ ਲੱਗੀ
ਦਿੱਲੀ ਸ਼ਹਿਰ ਚ ਪਾਵੀ ਨੇ ਆ ਹੋਰ ਕਲਾ ਵਰਤਾਈ ਵਜੇ ਦੀ ਆ ਪਈ ਬਿਮਾਰੀ ਮੂਲ ਨਾ ਚੱਲੇ ਦਵਾਈ
ਦਾਰੂ ਵੈਦ ਹਕੀਮਾਂ ਦੇ ਦਾਰੂ ਵੈਦ ਹਕੀਮਾਂ ਦੇ ਕੋਈ ਚਾਰੇ ਮੂਲ ਨਾ ਚੱਲਦੇ ਆ ਮਹਾਮਰੀ ਦਾ ਮੱਚਿਆ ਰੌਲਾ ਸਿਵੇ ਚ ਫੇਰੇ ਬਲਦੇ ਆ
ਇੱਕ ਦੀ ਅਰਥੀ ਜਾਵੇ ਕੂਕ ਦੀ ਇੱਕ ਦੀ ਅਰਥੀ ਜਾਵੇ ਕੂਕ ਦੀ ਦੂਜਾ ਲੰਮਿਆ ਸਾਹਾਂ ਤੇ ਕੈਰ ਖੁਦਾਈ ਵਰਤ ਗਿਆ ਦਿਲ ਦੀ ਵੀ ਬੇਗੁਨਾਹਾਂ ਤੇ
ਚਰਨ ਪੌਣ ਸਤਿਗੁਰ ਦੇ ਚਰਨਾਂ ਦੀ ਚਰਨ ਪੌਣ ਸਤਿਗੁਰ ਦੇ ਚਰਨਾਂ ਦੀ ਜਿਸ ਨੂੰ ਜਾਏ ਭਲਾਈ ਏ ਤੁਰਤ ਮਰੀਜ਼ ਹੋ ਜਾਂਦੇ ਰਾਜੀ ਹੋਰ ਨਾ ਚੱਲੇ ਦਵਾਈ ਏ
ਇੱਕ ਦੋ ਤੀਨ ਹੋ ਜਾਂਦੇ ਰਾਜੀ ਹੋਰ ਚੱਲੇ ਦੱਸ ਆਉਂਦੇ ਆ ਵੱਧ ਗਈ ਪੀੜ ਮਰੀਜ਼ਾਂ ਦੀ ਤਾਂ ਸਤਿਗੁਰ ਖੇਲ ਰਚਾਉਂਦੇ ਆ
ਘਰੇ ਚ ਬੱਚੇ ਪਾਣੀ ਦੇ ਵਿੱਚ ਚਰਨ ਪਵਿੱਤਰ ਪਾਏ ਆ ਲੈ ਲੈ ਜਾਣ ਲੱਗੇ ਸਭ ਲੋਕੀ ਸਭ ਦੇ ਕਸ਼ਟ ਗਵਾਏ ਆ
ਮੇਰਾ ਵਾਲੇ ਮੇਰ ਕਰੀਓ ਮੇਰਾ ਵਾਲੇ ਮੇਰ ਕਰੀਓ ਸ਼ਹਿਰੋਂ ਗਈ ਬਿਮਾਰੀ ਜੀਵਨ ਦਾਤੇ ਦੇ ਚਰਨਾਂ ਤੇ ਝੁਕੀ ਲੁਕਾਈ ਸਾਰੀ ਏ
ਸਤ ਜੀ ਸਾਰੇ ਸ਼ਹਿਰ ਚ ਹੈਜੇ ਦੀ ਬਿਮਾਰੀ ਪੈ ਗਈ ਤੇ ਇਹ ਮਿੰਟਾਂ ਤੋਂ ਅੱਬਲ ਤੇ ਮਿੰਟਾਂ ਚ ਹੀ ਲੈ ਜਾਂਦਾ ਨਹੀਂ ਤਾਂ ਘੰਟੇ ਲੱਗ ਜਾਂਦੇ ਆ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਾ ਗੁਰੂ ਸਾਹਿਬ ਇੱਥੇ ਆਏ ਹੋਏ ਨੇ ਉਹ ਆਉਂਦੇ ਨੇ ਗੁਰੂ ਸਾਹਿਬਾਂ ਦੇ ਚਰਨਾਂ ਦੀ ਪਹੁੰਚ ਜਿਹੜੇ ਮਰੀਜ਼ ਨੂੰ ਪਿਲਾਈ ਜਾਂਦੀ ਹੈ ਉਹਦੀ ਬਿਮਾਰੀ ਦੂਰ ਹੋ ਜਾਂਦੀ ਹੈ ਵੈਦਾਂ ਕੀ ਮਾਨੀਆਂ ਦਵਾਈਆਂ ਫਾਇਦਾ ਕੋਈ ਨਹੀਂ ਕਰਦੀਆਂ ਜਦੋਂ ਮਰੀਜ਼ਾਂ ਦੀ ਭੀੜ ਵੱਧ ਗਈ ਇਹ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਹੈ ਜੈ ਸਿੰਘ ਦਾ ਘਰ ਸੀ ਇਹਦਾ ਨਾਂ ਪਹਿਲਾਂ ਹੀ ਬੰਗਲਾ ਸੀ ਇਹ ਰਾਜੇ ਦਾ ਬੰਗਲਾ ਸੀ ਜਿੱਥੇ ਜਿਹੜਾ ਉਹ ਚਬੱਚਾ ਸਾਹਿਬ ਹੈ ਜਿੱਥੋਂ ਲੋਕ ਜਲ ਲੈਂਦੇ ਨੇ ਗੁਰੂ ਸਾਹਿਬਾਂ ਨੇ ਜਦੋਂ ਮਰੀਜ਼ਾਂ ਦੀ ਭੀੜ ਵਧੀ ਵੇਖੀ ਉਹ ਪਾਣੀ ਦਾ ਚਬੱਚਾ ਭਰ ਕੇ ਉਹਦੇ ਵਿੱਚ ਚਰਨ ਛੁਆ ਦਿੱਤੇ ਕਹਿਣ ਲੱਗੇ ਇੱਥੋਂ ਜਲ ਲਈ ਜਾਓ ਤੇ ਜਿਹੜੇ ਲਈ ਜਾਂਦੇ ਰਾਜੀ ਹੁੰਦੇ ਜਾਂਦੇ ਆ ਗੱਲ ਚੱਲਦੀ ਚੱਲਦੀ ਔਰੰਗਜ਼ੇਬ ਦੇ ਦਰਬਾਰ 'ਚ ਵੀ ਚਲੀ ਗਈ ਉੱਥੇ ਵਿਚਾਰ ਹੋਈ ਹੈ ਉਹ ਰਾਮ ਰਾਏ ਨੂੰ ਕਹਿੰਦਾ ਹੈ ਭਈ ਤੂੰ ਵੀ ਤਾਂ ਕਰਾਮਾਤੀ ਸੈਂ ਬੜੀਆਂ ਕਰਾਮਾਤਾਂ ਵਿਖਾਈਆਂ ਪਰ ਤੇਰਾ ਛੋਟਾ ਭਰਾ ਤੇ ਤੇਰੇ ਨੂੰ ਵੀ ਵੱਧ ਗਿਆ ਕਿਵੇਂ ਚਰਚਾ ਹੁੰਦੀ ਹੈ ਉਹ ਇਉਂ ਜਿਵੇਂ ਹਿੰਦੂਆਂ ਨੂੰ ਸਰਜੀਵਣੀ ਬੂਟੀ ਮਿਲ ਜਾਂਦੀ ਹੈ ਮੁਸਲਮਾਨਾਂ ਨੂੰ ਆਪ ਆਜ਼ਾਦ ਮਿਲ ਜਾਂਦਾ ਹੈ ਕਿਵੇਂ ਲੋਕ ਰਾਜੀ ਹੁੰਦੇ ਆ ਤੇ ਕਿਵੇਂ ਚਰਚਾ ਹੋਈ ਹੈ ਤੇ ਰਾਮ ਰਾਏ ਕਿਵੇਂ ਦੁਖੀ ਹੋਇਆ ਸੁਣੋ ਇਸ ਕਵਿਤਾ 'ਚ
ਬੂਟੀ ਮਿਲੀ ਸੁਰਜੀਵਣੀ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਆਬੇ ਹਯਾਤ ਮਿਲਿਆ ਚਰਨਾ ਮ੍ਰਿਤ ਸਤਿਗੁਰੂ ਹਰਕ੍ਰਿਸ਼ਨ ਜੀ ਦਾ ਸ਼ਹਿਰ ਵਾਸੀਆਂ ਨੂੰ ਰੱਬੀ ਦਾਤ ਮਿਲਿਆ
ਰਹਿਮਤ ਨਾਲ ਜੈਮਤ ਹੋਈ ਦੂਰ ਸਾਰੀ ਸ਼ਹਿਰ ਵਾਸੀਆਂ ਸ਼ੁਕਰ ਮਨਾਇਆ ਏ ਦਿੱਲੀ ਰਾਜ ਦਰਬਾਰ ਵਿੱਚ ਹੋਈ ਚਰਚਾ ਰੱਬੀ ਰੂਪ ਅੱਠਵਾਂ ਗੁਰੂ ਆਇਆ ਏ
ਸੁਣਦੇ ਸਾਰ ਸੁਲਤਾਨ ਦੀ ਅੱਖ ਖੁੱਲੀ ਮਹਿਮਾ ਮਹਿਕਦੀ ਵੇਖ ਰਖਾਣ ਲੱਗਾ ਜਾਪੇ ਉਮਰ ਛਟੇਰੀ ਤੇ ਕੰਮ ਵੱਡਾ ਰਾਮ ਰਾਏ ਨੂੰ ਆਗ ਸੁਣਾਉਣ ਲੱਗਾ
ਚਾਰਾਂ ਸ਼ਰਨਾਂ ਵਿੱਚ ਬਰਕਤਾਂ ਪਾਰੀਆਂ ਨੇ ਪਾਰੀਆਂ ਨੇ ਹਾਂ ਵੀ ਪਾਰੀਆਂ ਨੇ ਚਾਹੀਏ ਮੇਲ ਵਾਲਾ ਪਵੋ ਰੱਬੀ ਰੂਪ ਅਠਵਾ ਗੁਰੂ ਆਇਆ ਏ। ਮਾਰੇ ਕਰ ਟਾਲ ਕੇ ਗੱਲ ਮੇਰੀ, ਮੇਰਾ ਹੱਕ ਜੇ ਮੈਨੂੰ ਦਵਾਇਆ ਨਾ, ਬਦਲਾ ਰੱਬ ਤੋਂ ਪਾਓਗੇ। ਯਾਦ ਰੱਖੋ ਯਾਦ ਰੱਖੋ, ਏ ਬਦਲਾ ਰੱਬ ਤੋਂ ਪਾਓਗੇ। ਯਾਦ ਰੱਖੋ ਜੇਕਰ ਆਪ ਇਨਸਾਫ ਕਰਾਇਆ ਨਾ,
ਭੇਲ ਕਚਹਿਰੀ ਵਿੱਚ ਕਰੋ ਹਾਜ਼ਰ। ਲੰਮਾ ਰੇੜ ਕਾ ਕਾਸ ਤੋਂ ਪਾਇਆ ਏ, ਦਿੱਲੀ ਰਾਜ ਦਰਬਾਰ ਵਿੱਚ ਹੋਈ ਚਰਚਾ, ਰੱਬੀ ਰੂਪ ਅਠਵਾ ਗੁਰੂ ਆਇਆ ਏ।
ਬੋਲੀ ਬਰੀਬ ਖਾਲ ਵਧਾ ਦਿੰਦੀ, ਰਾਮ ਰਾਏ ਨਾ ਬੋਲ ਵਿਚਾਰਿਆ ਏ। ਸੁਣੀ ਗੱਲ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ, ਮੁਖੋਂ ਸਹਿਜ ਸੁਭਾਅ ਵੀ ਉਚਾਰਿਆ ਏ। ਔਰੰਗਜ਼ੇਬ ਨੇ ਰਾਏ ਨਹੀਂ ਮਾੜੀ ਦਿੱਤੀ ਰਾਮ ਰਾਏ ਨੂੰ, ਕਹਿੰਦਾ ਗੁਰੂ ਨਾਨਕ ਦੀ ਗੱਦੀ ਤੇ ਆ ਤੇ ਤੇਰਾ ਭਰਾ ਹੈ, ਆਪਾਂ ਕਚਹਿਰੀ ਵਿੱਚ ਸੱਦ ਕੇ ਸਤਿਕਾਰ ਕਰੀਏ, ਸਿਰੋਂ ਪਾਉ ਦਈਏ ਤੇ ਮੇਲ ਮਿਲਾਪ ਕਰ ਲਈਏ। ਜਿਵੇਂ ਕਿਸੇ ਕਰੂਪ ਜੈ ਨੂੰ ਸ਼ੀਸ਼ਾ ਲੱਭ ਗਿਆ, ਮੂੰਹ ਆਪਦਾ ਵਿੰਗਾ ਸੀ ਤੇ ਸ਼ੀਸ਼ਾ ਵੇਖਿਆ ਤੇ ਆਪਦਾ ਹੀ ਮੂੰਹ ਦਿਖਣਾ ਸੀ, ਚਲਾ ਕੇ ਮਾਰਿਓ ਸੋ ਤੋੜ ਦਿੱਤਾ ਆਉਂਦਾ। ਇਹੋ ਜਿਹੀਆਂ ਤੇ ਕੇਸ ਉੱਠਿਆ ਨਾ, ਜਿਹਦੇ ਅੰਦਰ ਸੰਤ ਜੀ ਈਰਖਾ ਦੀ ਅੱਗ ਬਲਦੀ ਹੈ, ਈਰਖਾ ਦੇ ਭਾਂਬੜ ਮੱਚਦੇ ਹੈ। ਕਿੰਨਾ ਸਤਿਕਾਰਿਆ ਹੋਇਆ ਬੰਦਾ ਹੈ, ਕਿੰਨਾ ਕਰਾਮਾਤੀ ਹੈ, ਕਿੰਨਾ ਕਰਮਕਾਂਡ ਦਾ ਉੱਚਾ ਹੈ, ਉਹਨੂੰ ਨਹੀਂ ਸਿਖਾਉਂਦਾ ਜਿਹਦੇ ਅੰਦਰ ਈਰਖਾ ਦੀ ਅੱਗ ਬਲਦੀ ਹੈ। ਸੋ ਅਰਜ਼ ਕਰ ਰਿਹਾ ਸਾਂ, ਕਹਿੰਦਾ ਵੇਖ ਔਰੰਗਜ਼ੇਬ, ਹੱਕ ਮੇਰਾ ਹੈ, ਦਬਾਈ ਉਹ ਬੈਠਾ ਤੇ ਤੂੰ ਉਹਦੀ ਸਿਫਤ ਕਰਦਾ। ਗੁਰੂ ਘਰ ਦੀ ਸ਼ਕਤੀ ਆ, ਚਾਰ ਦਿਨ ਆਨੰਦ ਮੇਲਾ ਕਰ ਲਿਆ ਤੇ ਮਾਤਾ ਦਾ ਹੀ ਮਾਰ ਜਾਣਾ। ਗੱਲ ਗੁਰੂ ਸਾਹਿਬਾਂ ਕੋਲ ਗਈ, ਗੁਰੂ ਸਾਹਿਬ ਕਹਿੰਦੇ ਨੇ ਐ ਏਡਾ ਅਹੰਕਾਰੀ ਹੈ, ਇਹ ਜਿਉਂਦਾ ਸੜੇਗਾ। ਤੀਰ ਦੋਵਾਂ ਪਾਸਿਆਂ ਤੋਂ ਚੱਲ ਗਿਆ ਔਰੰਗਜ਼ੇਬ ਨੂੰ, ਫਿਰ ਕਹਿੰਦਾ ਵਾਰੰਟ ਜਾਰੀ ਕਰ। ਉਹ ਕਿੰਨਿਆਂ ਦਿਨਾਂ ਦਾ ਦਿੱਲੀ ਆਇਆ ਤੇ ਤੂੰ ਮੇਰਾ ਫੈਸਲਾ ਨਹੀਂ ਕਰਦਾ, ਤੇ ਨਾ ਕਰੇਗਾ ਤੇ ਮੈਂ ਸ਼ਰਾਬ ਦਿਆਂਗਾ। ਸੰਤ ਜੀ ਕੰਬ ਗਿਆ ਔਰੰਗਜ਼ੇਬ ਤੇ ਸੋਚਦਾ, ਕਹਿੰਦਾ ਇੱਧਰ ਹਰ ਰਾਏ ਹੈ ਜਿਹਨੇ ਬੱਤਰ ਕਰਾਮਾਤਾਂ ਵਿਖਾਈਆਂ, ਉੱਧਰ ਹਰ ਕ੍ਰਿਸ਼ਨ ਹੈ ਜਿਹਨੇ ਆਉਂਦੇ ਨੇ ਸਾਰੇ ਸ਼ਹਿਰ ਜੋ ਹੈ ਜਿਹਦੀ ਬਿਮਾਰੀ ਕਰ ਦਿੱਤੀ ਹੈ। ਜਿਹਦੇ ਵੀ ਹੱਕ 'ਚ ਮੈਂ ਬੋਲਿਆ, ਮੈਨੂੰ ਕੀ ਪਤਾ ਕੀ ਸ਼ਰਾਫ ਦੇ ਦੇਵੇ। ਜਦੋਂ ਬੰਦਾ ਫਸ ਜਾਂਦਾ ਹੈ ਨਾ, ਸੱਪ ਹੁੰਦਾ ਹੈ ਨਾ ਸੱਪ, ਉਹ ਚਕੁੰਦਰ ਨੂੰ ਫੜਦਾ ਹੈ ਚੂਹੇ ਦੇ ਪਲੇੜੇ ਤੇ ਸੱਪ ਪਾਉਂਦਾ ਪਿਛਲੇ ਪਾਸਿਓਂ ਮੂੰਹ। ਚਕੁੰਦਰ ਬੜੀ ਚੁਸਤ ਹੁੰਦੀ ਹੈ, ਜਦੋਂ ਉਹਨੂੰ ਮੂੰਹ ਪਾ ਲੈਂਦਾ ਦੋਵੇਂ ਪਹੁੰਚੇ ਉਹਦੀਆਂ ਅੱਖਾਂ ਨੂੰ ਪਾ ਲੈਂਦੀ ਹੈ ਤੇ ਫਿਰ ਉਹਨੂੰ ਪਤਾ ਲੱਗਦਾ ਤੇ ਚਕੁੰਦਰ ਹੈ ਸੱਪ ਨਹੀਂ, ਅਚੂਹਾ ਨਹੀਂ ਚਕੁੰਦਰ ਹੈ। ਤੇ ਉਹ ਜੇ ਤਾਂ ਛੱਡਦਾ ਹੈ ਤੇ ਅੱਖਾਂ ਕੱਢ ਲੈ ਜਾਂਦੀ ਆ, ਤੇ ਜੇ ਖਾਂਦਾ ਹੈ ਉਹ ਜ਼ਰੀਰੀ ਏਡੀ ਹੁੰਦੀ ਸੱਪ ਕੋੜਾ ਹੋ ਜਾਂਦਾ ਉਹਨੂੰ ਖਾ ਕੇ। ਦੋਈ ਪਾਸਿਓਂ ਰੰਗ ਜੇ ਫਸ ਗਿਆ ਦਾ ਕਰਾਂ ਕੀ, ਸੁਣੋ ਇਸ ਕਵਿਤਾ ਚ।
ਏ ਜੀ ਰਾਮ ਰਾਏ ਦੇ ਸੁਣ ਕੇ ਬਿਆਣਿਆ, ਹੋਇਆ ਬਾਦਸ਼ਾਹ ਰੰਗਾ ਪਰੇਸ਼ਾਨਿਆ, ਦੋਈ ਪਾਸੀ ਘਰ ਵੇਖਦਾ ਤਿਆਣਿਆ, ਔਖਾ ਜਾਪਦਾ ਇਸ ਫੈਸਲੇ ਚ ਪੈਣਾ ਏ, ਗੁਰੂ ਨਾਨਕ ਦੀ ਗੱਦੀ ਸ਼ਕਤੀ ਦਾ ਗਹਿਣਾ
ਏ। ਕਿਤੇ ਚ ਕਰਾਂ ਜੇ ਗਵੇੜਿਆ, ਆਉਣੀ ਦੂਸਰੇ ਦੇ ਹਿਰ ਦੇ ਚ ਚੇੜਿਆ, ਮੇਰੇ ਵਾਸਤੇ ਕਸੂਤੀ ਛਿੜੀ ਛੇੜਿਆ, ਸੋਚ ਸ਼ਕਤੀ ਚ ਪੈ ਗਿਆ ਘੁੰਮਣ ਕੇ ਆਏ, ਇਸ ਚੱਕਰੋਂ ਬਚਾਵੇ ਅੱਲਾ ਪਾਕ ਮੇਰਾ ਏ।
ਘਰੋਂ ਅਸੀਂ ਲਈਆਂ ਸਿਗਦਾਰੀਆਂ, ਗੁਰੂ ਨਾਨਕ ਦੇ ਵਾਕ ਨੇ ਸਵਾਰੀਆਂ, ਇਸ ਪਾਸਿਓਂ ਨਾ ਜਾਣ ਦਰਕਾਰੀਆਂ, ਜਾਣ ਬੀਰ ਥਾਨ ਸਤ ਪੁਰਸ਼ਾਂ ਦਾ ਕਹਿਣਾ ਏ ਗੁਰੂ ਨਾਨਕ ਦੀ ਗੱਦੀ ਸ਼ਕਤੀ ਦਾ ਗਹਿਣਾ ਏ
ਰਾਮ ਰਾਏ ਵੱਲੋਂ ਮੁੱਖ ਮੋੜਨਾ ਵੀ ਔਖਾ ਰਾਮ ਰਾਏ ਵੱਲੋਂ ਮੁੱਖ ਮੋੜਨਾ ਬਾਲ ਗੁਰੂ ਦਾ ਵੀ ਸਕਾਂ ਦਿਲ ਤੋੜਨਾ ਹੁੰਦੇ ਕਿਸੇ ਪਾਸਿਓਂ ਵੀ ਮੇਰੀ ਛੋੜਨਾ ਦਿਲ ਤਾਰਦਾ ਨੀ ਧੀਰ ਟੇਕਦਾ ਨਾ ਜੇਰਾ ਏ ਇਸ ਚੱਕਰੋਂ ਬਚਾਵੇ ਅੱਲਾ ਪਾਕ ਮੇਰਾ ਏ
ਓਏ ਰਾਮ ਰਾਏ ਨੇ ਵਖਾਏ ਕੇਈ ਰੰਗ ਆ ਬਾਲ ਗੁਰੂ ਗਿਆ ਇਸ ਤੋਂ ਵੀ ਲੰਘ ਆ ਹੋ ਕੇ ਸ਼ਹਿਰ ਵਾਸੀਆਂ ਦੀ ਅੰਗ ਸੰਗ ਆ ਕੀਤਾ ਦੂਰ ਸਾਰਾ ਮਹਾਮਰੀ ਦਾ ਗਰਹਿਣਾ ਏ ਗੁਰੂ ਨਾਨਕ ਦੀ ਗੱਦੀ ਸ਼ਕਤੀ ਦਾ ਗਹਿਣਾ ਏ
ਸਾਨਾਂ ਦੇ ਚ ਖੇਤ ਦੀ ਖੁਆਰੀ ਏ ਮੇਰੀ ਜਾਣ ਉੱਤੇ ਬਣੀ ਆਵਾਜ਼ ਆ ਰਹੀ ਏ ਪੈਰੀ ਬਾਜ ਨਾਲ ਪੂੰਜ ਦੀ ਉਡਾਰੀ ਏ ਹਰੇ ਹਾਥੀ ਨਾਲ ਕਿਵੇਂ ਅੱਲੜ ਵਛੇਰਾ ਏ ਇਸ ਚੱਕਰੋਂ ਬਚਾਵੇ ਅੱਲਾ ਪਾਕ ਮੇਰਾ ਏ
ਮੱਚੇ ਲਟਾ ਲਾਟੀ ਅਗਣੀ ਅਗੇਰਿਆ ਪੀ ਮੱਚੇ ਲਟਾ ਲਾਟੀ ਅਗਣੀ ਅਗੇਰਿਆ ਪਿੱਛੇ ਖੜਾ ਜਾ ਪੇ ਖੂਨ ਖਾਰ ਸ਼ੇਰਿਆ ਕਿਵੇਂ ਜਾਲ ਵਿੱਚੋਂ ਨਿਕਲੇ ਬਟੇਰਿਆ ਕਾਬੂ ਸੂਰਜ ਨੂੰ ਕਰ ਸਕੇ ਨਾ ਟਟਹਿਣਾ ਏ ਗੁਰੂ ਨਾਨਕ ਦੀ ਗੱਦੀ ਸ਼ਕਤੀ ਦਾ ਗਹਿਣਾ ਏ
ਮੂੰਹ ਨਾਗਣੀ ਚਕੁੰਦਰਾਂ ਨੂੰ ਪਾਵਦੀ ਮੂੰਹ ਨਾਗਣੀ ਚਕੁੰਦਰਾਂ ਨੂੰ ਪਾਵਦੀ ਖਾਵੇ ਕੋਲ ਛੱਡੇ ਅੱਖੀਆਂ ਲਜਾਉਂਦੀ ਆਸ ਪਾਸ ਭਾਗ ਡੰਡੀ ਨਾ ਦਸਾਉਂਦੀ ਨਾਗ ਫਾਸ ਮੰਗ ਪਿਆ ਜੀਵਨ ਨੂੰ ਘੇਰਾ ਏ ਇਸ ਚੱਕਰੋਂ ਬਚਾਵੇ ਅੱਲਾ ਪਾਕ ਮੇਰਾ ਏ
ਸੂਤਾ ਫਸ ਗਿਆ ਹੁਣ ਅਰਦਾਸ ਕੀ ਕਰਦਾ ਮਾਨੀ ਮਾਜ ਵਿੱਚ ਭਈ ਆਏ ਅੱਲਾ ਪਾਕ ਆਏ ਮੱਕੇ ਦੇ ਮਾਲਕ ਉਹ ਕਿਸੇ ਢੰਗ ਨਾਲ ਮੇਰੀ ਕਚਹਿਰੀ 'ਚ ਨਾ ਆਵੇ ਡਰਦੇ ਨੇ ਰਾਮ ਰਾਏ ਤੋਂ ਇਹਨੇ ਵਰੰਟ ਵੀ ਜਾਰੀ ਕਰਦੇ ਪੁਲਿਸ ਵੀ ਗਈ ਰਾਜੇ ਜੈ ਸਿੰਘ ਦੇ ਬੰਗਲੇ 'ਚ ਅੱਗੇ ਸਤਿਗੁਰਾਂ ਨੂੰ ਬੁਖਾਰ ਹੋਇਆ ਹੈ ਪੁਲਿਸ ਨੇ ਆ ਕੇ ਦੱਸਤਾ ਉਹਨਾਂ ਕਿਹਾ ਉਹ ਤੇ ਬੁਖਾਰ ਨਾਲ ਪਏ ਨੇ ਤੇ ਪੇਸ਼ੀ ਕਿਵੇਂ ਹੋਵੇ ਕਹਿੰਦੇ ਨੇ ਕੱਲ੍ਹ ਸਹੀ ਅਗਲੇ ਦਿਨ ਗਏ ਉਦੋਂ ਜ਼ਿਆਦਾ ਬੁਖਾਰ ਤੀਸਰੇ ਦਿਨ ਗਏ ਉਦੋਂ ਜ਼ਿਆਦਾ ਬੁਖਾਰ ਚੌਥੇ ਦਿਨ ਸੰਤ ਜੀ ਉਹ ਜਿਹੜੀ ਰਾਮ ਰਾਏ ਨੇ ਕਿਹਾ ਸਜਾ ਮਾਤਾ ਦਾ ਮਾਰਿਆ ਉਹ ਨਿਕਲ ਪਈ ਪੰਜਵੇਂ ਦਿਨ ਗੁਰੂ ਸਾਹਿਬ ਚਲੇ ਗਏ ਜਮੁਨਾ ਦੇ ਕਿਨਾਰੇ ਤੰਬੂ ਲਾ ਲਿਆ ਬਿਮਾਰੀ ਵਧਦੀ ਗਈ ਸਾਰੀ ਦਿੱਲੀ ਦੀ ਸੰਗਤ ਇਕੱਠੀ ਹੋ ਗਈ ਤੇ ਜਦੋਂ ਸਰੀਰ ਛੱਡਣ ਲੱਗੇ ਦਿੱਲੀ ਦੀ ਸੰਗਤਾਂ ਨੇ ਜੇ ਪਿਛਲੇ ਗੁਰੂ ਕਿਸੇ ਦੇ ਲੜ ਲਾ ਕੇ ਜਾਂਦੇ ਸੀ ਤੁਸੀਂ ਕਿਹਦੇ ਲੜ ਲਾ ਕੇ ਚੱਲੇ ਹੋ ਇਸ ਤਰ੍ਹਾਂ ਨਾ ਕਰੋ ਸਾਡੇ ਨਾਲ ਕਿਸੇ ਦੇ ਲੜ ਲਾ ਕੇ ਜਾਓ ਤੇ ਗੁਰੂ ਹਰਕ੍ਰਿਸ਼ਨ ਜੀ ਕਹਿੰਦੇ ਨੇ ਮੇਰੇ ਥਾਂ ਗ੍ਰੰਥ ਸਾਹਿਬ ਨੂੰ ਗੁਰੂ ਮੰਨਿਆ ਜੇ ਗੁਰਬਖਸ਼ ਮਸਾਨ ਆਗੂ ਸੀ ਦਿੱਲੀ ਦੀ ਸੰਗਤ ਦਾ ਉਹ ਕਹਿੰਦਾ ਜੀ ਇਹ ਗੱਲ ਝੂਠੀ ਸਾਰੇ ਸੋਢੀ ਘਰ ਘਰ ਲਿਖ ਕੇ ਬਹਿ ਜਾਣਗੇ ਤੇ ਅਸੀਂ ਕਿਹਨੂੰ ਕਿਹਨੂੰ ਗੁਰੂ ਮੰਨਾਂਗੇ ਇਹ ਨਹੀਂ ਸਾਨੂੰ ਵਾਰਾ ਖਾਂਦੀ ਕਿਸੇ ਗੁਰੂ ਦੇ ਲੜ ਲਓ ਦੇਹਧਾਰੀ ਦੇ ਲੜ ਲਓ ਬ੍ਰਹਮ ਗਿਆਨੀ ਦੇ ਲੜ ਲਓ ਤੇ ਗੁਰੂ ਤੇਗ ਬਹਾਦਰ ਸਾਹਿਬ ਉਹ ਬੈਠੇ ਸਨ ਬਾਬੇ ਬਕਾਲੇ ਕਦੋਂ ਦੇ ਬੈਠੇ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਸਰੀਰ ਛੱਡਿਆ ਤੇ ਉਹਨਾਂ ਦੇ ਪੁੱਤਰਾਂ 'ਚ ਡਾਂਗ ਸੋਟਾ ਚੱਲਿਆ ਗੁਰੂ ਘਰ ਦੀ ਜਾਇਦਾਦ ਤੋਂ ਮੁਕੱਦਮੇ ਚੱਲਦੇ ਨੇ ਡਾਂਗ ਸੋਟੇ ਚੱਲਦੇ ਨੇ ਗੁਰੂ ਘਰ ਦੀਆਂ ਜਾਇਦਾਦਾਂ ਤੋਂ ਵੀ ਚੱਲਦੇ ਆ ਲੜਾਈਆਂ ਹੁੰਦੀਆਂ ਤੇਗ ਬਹਾਦਰ ਛੋਟਾ ਸੀ ਸਾਰਿਆਂ ਨਾਲੋਂ ਆਪਦੀ ਮਾਤਾ ਨੂੰ ਨਾਲ ਲੈ ਕੇ ਜਿਉਂ ਨੱਸਿਆ ਨਾਨਕੇ ਘਰ ਬਾਬੇ ਬਕਾਲੇ ਆ ਕੇ ਭੋਰੇ 'ਚ ਬਹਿ ਗਏ ਤੇ ਇਹਨੂੰ ਗੁਰਿਆਈ ਗੁਰੂ ਹਰਗੋਬਿੰਦ ਸਾਹਿਬ ਹੀ ਦੇ ਗਏ ਸੀ ਉਹ ਵੀ ਸੂਰਜ ਪ੍ਰਕਾਸ਼ ਕਥਾ ਉਹ ਕਿਵੇਂ ਹੈ ਜਦੋਂ ਨਾਨਕੀ ਨੇ ਆਖਿਆ ਕਹਿੰਦੀ ਹੈ ਜੀ ਤੁਸੀਂ ਪੁੱਤਰਾਂ ਨੂੰ ਛੱਡ ਕੇ ਤੇ ਪੋਤਰੇ ਨੂੰ ਗੁਰਿਆਈ ਦੇ ਦਿੱਤੀ ਹੈ ਤੇ ਮੇਰਾ ਪੁੱਤਰ ਤੇ ਉਂਝ ਸਿੱਧਾ ਸਾਦਾ ਹੈ ਇਹ ਕੀ ਖਾਏਗਾ ਇਹ ਕਮਾਈ ਕਿਹਨੂੰ ਇਹਨੂੰ ਕਿੱਥੋਂ ਆਏਗੀ ਰੁਮਾਲ ਦੇ ਕੇ ਆਉਂਦੇ ਕਰ ਨਾਨਕੀ ਝੋਲੀ ਉਹਦੀ ਝੋਲੀ 'ਚ ਪਾ ਦਿੱਤਾ ਕਹਿੰਦੇ ਨੇ ਲੈ ਤੇਰੇ ਪੁੱਤਰ ਨੂੰ ਵੀ ਗੁਰੂ ਬਣਾਇਆ ਇਸ ਗੁਰਿਆਈ ਗੱਦੀ ਤੇ ਬੈਠਿਆ ਪੁੱਤਰ ਨੂੰ ਅੱਖੀ ਵੇਖੇਗੀ ਮੈਂ ਤੈਨੂੰ ਹੋਰ ਪਛੀਨ ਕੋਈ ਦੱਸ ਜਾ ਤੇਰੇ ਪੁੱਤਰ ਦੇ ਘਰ ਪੁੱਤਰ ਹੋਏਗਾ ਜਿਹੜਾ ਤੇਰੇ ਘਰ ਪੋਤਰਾ ਹੋਏਗਾ ਉਹ ਮੇਰੇ ਨਾਲ ਵੀ ਬਹੁਤ ਜ਼ਿਆਦਾ ਸ਼ਕਤੀ ਵਾਲਾ ਹੋਏਗਾ ਪੋਤਰੇ ਨੂੰ ਖਿਡਾਏਗੀ ਤੇ ਪੁੱਤਰ ਨੂੰ ਅੱਖੀ ਗੱਦੀ ਤੇ ਬੈਠਾ ਵੇਖੇਗੀ ਦੇਗੇ ਸੰਦ ਫਿਰ ਆਪ ਹੀ। ਇਹਦੇ ਵੱਲ ਇਸ਼ਾਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿਵੇਂ ਕਰਦੇ ਨੇ ਸੁਣੋ ਇਸ ਕਵਿਤਾ।
ਪੂਰੀ ਰਾਮ ਰਾਏ ਦੀ ਵੇਖ ਬਾਦਸ਼ਾਹ ਸਹਿਮ ਗਿਆ,
ਉਸਨੇ ਗ੍ਰਿਫਤਾਰੀ ਦੇ ਕੀਤੇ ਸੰਮਣ ਜਾਰੀ।
ਰਾਜਾ ਮਾਨ ਸਿੰਘ ਵੀ ਆਇਆ ਘਰੇ ਕਚਹਿਰੀਆਂ,
ਆ ਕੇ ਦੱਸੀ ਹਕੀਕਤ ਸਤਿਗੁਰ ਜੀ ਨੂੰ ਸਾਰੀ।
ਸੁਣ ਕੇ ਸਤਿਗੁਰ ਜੀ ਉਹ ਬੋਲੇ ਸਹਿਜ ਸੁਭਾਵ ਸੇ,
ਰਹਿੰਦੇ ਹਰ ਸੋਗ ਤੋਂ ਹਰਦਮ ਸਦਾ ਨਿਆਰੇ।
ਪੇਸ਼ ਮਲੇਸ਼ ਕਚਹਿਰੀ ਦੇ ਵਿੱਚ ਜਾ ਕੇ ਨਾ
ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ ਉਚਾਰੇ ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ।
ਜਿਸ ਦੀ ਕਿਰਪਾ ਦ੍ਰਿਸ਼ਟੀ ਤੀਨੇ ਤਾਪ ਨਿਵਾਰ ਦੀ,
ਉਸਨੇ ਆਈ ਪੁਲਿਸ ਨੂੰ ਤਾਪ ਸਰੀਰ ਵਿਖਾਇਆ,
ਜੇ ਤੀਜੇ ਹੋ ਗਈ ਤੇਜੀ ਹੋਰ ਬਖਾਰ ਦੀ,
ਚੌਥੇ ਪੰਜਵੇਂ ਸੀਤਲਾ ਮਾਤਾ ਰੂਪ ਵਟਾਇਆ।
ਰੋਜ਼ ਅਗਾਰੀ ਕਰੀ ਤਿਆਰੀ ਬੰਗਲੇ ਚੋਂ,
ਤੰਬੂ ਲਾ ਲੈ ਜਾ ਕੇ ਜਮਨਾ ਨਦੀ ਕਿਨਾਰੇ।
ਮਲੇਸ਼ ਕਚਹਿਰੀ ਦੇ ਵਿੱਚ ਜਾ ਕੇ ਨਾ
ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ ਉਚਾਰੇ ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ।
ਆਈ ਸਾਰੀ ਖਬਰ ਸੁਰਤ ਨੂੰ ਸ਼ਹਿਰ ਦੀ,
ਹਾਲਤ ਦੇ ਸਰੀਰ ਦੀ ਸੰਗਤਾਂ ਅਰਜ ਗੁਜ਼ਾਰੀ,
ਸਾਨੂੰ ਕਿਸ ਦੀ ਚਲਣੀ ਲਾ ਚੱਲੇ ਹੋ ਮਾਲਕਾ, ਸਾਨੂੰ ਕਿਸ ਦੀ ਚਰਨੀ ਲਾ ਚੱਲੇ ਹੋ ਮਾਲਕਾ।
ਜਾਪੇ ਤੁਸਾਂ ਦੀ ਹੋ ਗਈ ਹੈ ਪਰਲੋਕ ਤਿਆਰੀ,
ਆਦਿ ਗ੍ਰੰਥ ਸਾਹਿਬ ਨੂੰ ਰੂਪ ਗੁਰੂ ਦਾ ਜਾਣ ਕੇ,
ਸਤਿਗੁਰ ਕਹਿੰਦੇ ਚੁੱਕਿਓ ਇਸ ਦੇ ਸਦਾ ਅਗਾਰੇ।
ਪੇਸ਼ ਮਲੇਸ਼ ਕਚਹਿਰੀ ਦੇ ਵਿੱਚ ਜਾ ਕੇ ਨਾ
ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ ਉਚਾਰੇ ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ।
ਤੂੰ ਸੰਗਤਾਂ ਦੇ ਗੁਰਬਖਸ਼ ਮਸੰਦ ਉਚਾਰਿਆ,
ਇਹਨਾਂ ਗੱਲ ਸਾਨੂੰ ਧੀਰਜ ਮੂਲ ਧਰਾਵੇ,
ਸਾਡੀ ਘਰੋਂ ਘਰੀ ਰੱਖ ਲੈਣਗੇ ਭੁੱਖੇ ਪੂਜਾ ਦੇ,
ਕਰਕੇ ਬਹਿ ਜਾਵਣਗੇ ਗੁਰਿਆਈ ਦੇ ਦਾਵੇ।
ਉਹ ਚਰਨੀ ਆਤਮ ਦਰਸੀ ਬ੍ਰਹਮ ਗਿਆਨੀ ਦੀ, ਪੇਸ਼ ਮਲੇਸ਼ ਕਚਹਿਰੀ ਦੇ ਵਿੱਚ ਜਾ ਕੇ ਨਾ
ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ ਉਚਾਰੇ ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ।
ਸਤਿਗੁਰ ਹੋ ਗਿਆ ਸੁਣ ਕੇ ਸੂਖਮ ਰੂਪ ਅਕਾਲ ਦਾ,
ਸਾਰੀ ਸੰਗਤ ਦੀ ਇਹ ਪਿਆਰ ਭਰੀ ਅਰਜੋਈ,
ਮਾਤਾ ਗ੍ਰਾਮ ਬਕਾਲੇ ਵਸੇ ਸੰਭਾਲੇ ਸੰਗਤਾਂ ਨੂੰ,
ਉਹਦੇ ਚਰਨਾਂ ਦੇ ਵਿੱਚ ਜੀਵਨ ਸਫਲਾ ਹੋਈ।
ਆਖ ਪ੍ਰਾਣ ਪੰਖੇਰੂ ਉੱਡੇ ਆਕਾਸ਼ ਨੂੰ,
ਜੋਤੀ ਜੋਤ ਮਿਲੀ ਜੋ ਨਦੀ ਸਮੁੰਦ ਸੰਭਾਰੇ।
ਪੇਸ਼ ਮਲੇਸ਼ ਕਚਹਿਰੀ ਦੇ ਵਿੱਚ ਜਾ ਕੇ ਨਾ
ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ ਉਚਾਰੇ ਜੀ ਅੱਠਵੇਂ ਸਤਿਗੁਰ ਨੇ ਉਹ ਬੋਲ ਬੁਲੰਦੀ ਉਚਾਰੇ।
ਸੂਰਜ ਪ੍ਰਕਾਸ਼ ਦੀ ਤੁਕ ਹੈ, ਬਾਬਾ ਵਸੇ ਗ੍ਰਾਮ ਬਕਾਲੇ ਬਣ ਗੁਰ ਸੰਗਤ ਸਰਬ ਸੰਭਾਲੇ, ਅੱਠਵੇਂ ਦੇ ਜਿਹੜੇ ਸ਼ਬਦ ਸੀ ਉਹ ਬਕਾਲੇ ਹੈ ਜਿਹਨੇ ਸੰਗਤਾਂ ਨੂੰ ਸੰਭਾਲਣਾ ਹੈ, ਅਤੇ ਨਾ ਨਹੀਂ ਬਾਬੇ ਲੱਗਦਾ ਵੀ ਬਾਬਾ ਹੀ ਸੀ ਰਿਸ਼ਤੇਦਾਰੀ ਵੱਲੋਂ ਵੀ ਉਹਨੂੰ ਦੱਸ ਦਿੱਤਾ। ਫਿਰ ਜਦੋਂ ਲਿਆ ਬਕਾਲੇ ਦਾ ਨਾਂ, ਮੈਂ ਵਿਚਲੀਆਂ ਗੱਲਾਂ ਛੱਡ ਦਿੰਦਾ, ਇੱਕ ਸੰਦ ਮੈਂ ਪੁੱਛ ਲਿਆ ਯਾਰ ਮੇਰਾ ਰਿਸ਼ਤੇਦਾਰ ਹੈ ਜੀ। ਬਾਬੇ ਬਕਾਲੇ ਦਾ ਨਾਂ ਸੁਣ ਕੇ ਵਿੱਚ ਬੜਾ ਇਤਿਹਾਸ ਹੈ ਜਿਹੜਾ ਮੈਂ ਛੱਡੀ ਜਾਂਦਾ। ਬਾਬੇ ਬਕਾਲੇ ਦਾ ਨਾਂ ਸੁਣ ਕੇ ਅੰਮ੍ਰਿਤਸਰ ਦੇ ਸੋਢੀ ਧੀਰਮਲ ਦੀ ਆਪਣਾ ਅੰਮ੍ਰਿਤਸਰ ਦੇ ਸੋਢੀ ਪਿਰਥੀਏ ਦੀ ਅੰਸ ਹਰਕ੍ਰਿਸ਼ਨ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ ਕੀਰਤਨਪੁਰ ਤੋਂ, ਧੀਰਮਲ ਹਰੀ ਕਰਤਾਰਪੁਰ ਤੋਂ, ਸਾਰਿਆਂ ਸੋਡੀਆਂ ਵੀਰਾਂ ਘੱਤ ਦਿੱਤੀਆਂ ਤੇ 22 ਮੰਜੀਆਂ ਡਾ ਕੇ ਬਹਿ ਗਏ 22। ਮੱਖਣ ਸ਼ਾਹ ਦਾ ਜਹਾਜ਼ ਡੁੱਬਣ ਲੱਗਾ। ਮੱਖਣ ਸ਼ਾਹ ਦਾ ਜਦੋਂ ਜਹਾਜ਼ ਲੱਗਾ ਡੁੱਬਣ ਤੇ ਕਦੇ ਕਿਸੇ ਨੂੰ ਸੁੱਖੇ, ਕਦੇ ਕਿਸੇ ਨੂੰ ਸੁੱਖੇ, ਕਦੇ ਕਿਸੇ ਨੂੰ ਸੁੱਖੇ, ਗੱਲ ਨਾ ਬਣੇ। ਇੱਕ ਸਿੱਖਾਂ ਦਾ ਕਿਸੇ ਨੂੰ ਮੰਨਦਾ ਵੀ ਆ, ਕਿਹਦਾ ਸਿੱਖਿਆ ਪਿਆਂਦਾ ਕਿ ਸਿੱਖਿਆ, ਕੁਝ ਆਨੰਦਾ, ਕੁਝ ਧਨ ਦਾ, ਕੁਝ ਪਹਾੜਾਂ ਵਾਲੀ ਮੰਨਦਾ, ਕੁਝ ਨਗਾਹੇ ਵਾਲੇ ਸ਼ੇਖ ਦਾ, ਹਿਰਸਿਆ ਬਾਬੇ ਨਾਨਕ ਦੀ, ਥੋੜ੍ਹਾ ਥੋੜ੍ਹਾ ਤੇਰੇ ਵੱਲੇ ਵੀ ਵੇਖਦਾ। ਸਿੱਖ ਨੇ ਅਰਦਾਸਾ ਕੀਤਾ, ਜਹਾਜ਼ ਬੰਨੇ ਲੱਗਾ, ਇਹ ਫੇਰ ਸਹੀ ਜੇ ਕੱਲ੍ਹ ਟਾਈਮ ਦੇਣਗੇ ਤਾਂ ਸੁਣਾ ਦਿਆਂਗੇ। ਇਹ 22 ਸੋਢੀ ਗੁਰੂ ਬਣ ਕੇ ਕਿਵੇਂ ਬੈਠੇ ਤੇ ਕਬੂਤਰਾਂ ਵਾਂਗ ਉੱਡੇ ਕਿਵੇਂ, ਫੇਰ ਦੱਸਾਂਗੇ। ਸਤਿ ਸ੍ਰੀ ਅਕਾਲ।